ਜਾਂ ਰਿਪੋਰਟ ਦੀ ਕਾਪੀ ਹੈ ਜਾਂ ਉਹਨਾਂ ਦੇ ਉਹੀ ਸੋਰਸਿਸ ਨੇ ਜਿਨ੍ਹਾਂ ਨੇ ਫੀਡਬੈਕ ਦਿੱਤੀ ਹੈ, ਤਾਂ ਇਟ ਮੀਨ ਕਿ ਲੀਕ ਤਾਂ ਹੋਈ ਹੈ ਨਾ ਗੱਲ, ਤਾਂ ਲੀਕ ਕਿਵੇਂ ਹੋ ਰਹੀ ਹੈ, ਕਦ ਤੋਂ ਹੋ ਰਹੀ ਹੈ। ਤਾਂ ਇਸੇ ਕਰਕੇ ਹੀ ਫਿਰ ਸ਼ਾਇਦ ਭੁਪੇਸ਼ ਬਘੇਲ ਜੀ ਨੂੰ ਸਫਾਈ ਦੇਣੀ ਪਈ ਜਾਂ ਕਹਿ ਲੋ ਸੰਦੇਸ਼ ਦੇਣਾ ਪਿਆ ਕਿ ਭਾਈ ਸਾਡੇ ਦੇ ਵਿੱਚ ਇੱਥੇ ਕੋਈ ਮਾਹੌਲ ਜਿਹੜਾ ਬਹੁਤਾ ਖਰਾਬ ਨਹੀਂ, ਅਸੀਂ ਤੇ ਮਿਲ ਕੇ ਸਾਰੇ ਚੱਲ ਰਹੇ ਹਾਂ। ਪਰ ਆਪਾਂ ਨੂੰ ਵੀ ਪਤਾ ਹੈ ਕਿ ਕਾਂਗਰਸ ਵਾਲੇ ਕਦੇ ਮਿਲ ਕੇ ਤੇ ਚੱਲ ਨਹੀਂ ਸਕਦੇ ਤੇ ਇੱਕ ਦੂਜੇ ਨੂੰ ਛਿਲ ਕੇ ਹੀ ਚੱਲਦੇ ਆ। ਤਾਂ ਬਹਿਰਹਾਲ ਇਹ ਬਘੇਲ ਹੋਰਾਂ ਨੇ ਸਫਾਈ ਜ਼ਰੂਰ ਦਿੱਤੀ ਹੈ ਪਰ ਸੰਗੋ ਉਤਰਦੀ ਨਹੀਂ ਹੈ।
ਜੀ ਜੀ ਇਹ ਤਾਂ ਹੈ। ਸੋ ਕਹਿੰਦੇ ਕਾਂਗਰਸ ਨੂੰ ਆਪਣੇ ਤੋਂ ਸਭ ਤੋਂ ਵੱਧ ਖਤਰਾ ਹੁੰਦਾ ਹੈ, ਆਪਣੇ ਆਪ ਹੀ ਵੈਰੀ ਨੇ। ਸੋ ਅੱਗੇ ਚੱਲੀਏ, ਇੱਕ ਹੋਰ ਫਰਜ਼ੀ ਪੁਲਿਸ ਮੁਕਾਬਲੇ ਦੇ ਵਿੱਚ ਹੁਣ ਕੈਦ ਹੋਈ ਹੈ ਜੀ, ਇਹ ਕਿੰਨਾ ਪੁਰਾਣਾ ਮਾਮਲਾ ਸੀ ਤੇ ਕਿੱਥੋਂ ਦਾ ਮਾਮਲਾ?
32 ਸਾਲ ਪੁਰਾਣਾ ਸੀਗਾ ਇਹ, ਤਰਨ ਤਾਰਨ ਦਾ ਪੱਟੀ ਇਲਾਕਾ ਜਿਹੜਾ ਉੱਥੇ ਦਾ ਇਹ ਸੀਤਾਰਾਮ ਥਾਣੇਦਾਰ 80 ਸਾਲ ਦੀ ਉਮਰ ਦੇ ਵਿੱਚ ਅੱਜ ਉਮਰ ਕੈਦ ਖਾ ਗਿਆ। ਇਹ ਸੀਤਾਰਾਮ ਤੇ ਸ਼ਾਇਦ ਗੁਰਪ੍ਰੀਤ ਜੀ ਛੋਟੇ ਹੋ ਗਏ, ਇੱਕ ਅਜੀਤ ਸੰਧੂ ਦੇ ਨਾਮ ਦਾ ਹੁੰਦਾ ਸੀਗਾ ਬਦਨਾਮ DSP, ਪੱਟੀ ਤੇ ਤਰਨ ਤਾਰਨ ਦੇ ਇਲਾਕੇ ਚੋਂ ਬੜਾ ਹੀ ਬਦਨਾਮ ਸੀਗਾ। ਜੀਤ ਸੰਧੂ ਦਾ ਇਹ ਰਾਈਟ ਹੈਂਡ ਹੁੰਦਾ ਸੀ ਸੀਤਾਰਾਮ, ਅਸੀਂ ਬਹੁਤ ਪਹਿਲਾਂ ਇਹ ਨਾਮ ਸੁਣੇ ਹੋਏ ਨੇ ਜੀ, ਬਿਛੂ ਰਾਮ ਆ ਜੀ, ਸੀਤਾਰਾਮ ਆ, ਸੋ ਛੋਟੇ ਛੋਟੇ ਹੁੰਦਿਆਂ ਨੇ। ਤਾਂ ਇਹ ਸੀਤਾਰਾਮ ਇਹਦਾ ਅਜੀਤ ਸੰਧੂ ਦਾ ਬਹੁਤ ਖਾਸਮ ਖਾਸ ਸੀਗਾ। ਇਹਨਾਂ ਨੇ ਦੋ ਬੰਦੇ ਚੁੱਕੇ ਸੀਗੇ ਅੱਡੋ ਅੱਡ, ਦੋ ਉਹਨਾਂ ਸਮਿਆਂ ਦੇ ਵਿੱਚ ਨੌਜਵਾਨ ਕਹਿ ਲੋ ਅੱਡੋ ਅੱਡ ਚੁੱਕੇ ਸੀਗੇ। ਫਿਰ ਦੋਨਾਂ ਨੂੰ ਇਹ ਕਹਿ ਕੇ ਮਾਰ ਦਿੱਤਾ ਸੀਗਾ ਕਿ ਬਈ ਇਹ ਇੱਥੋਂ ਅਸੀਂ ਮਤਲਬ ਕਿ ਨਾਕਾ ਜਿੱਥੇ ਲਾਇਆ ਸੀਗਾ ਲੰਘ ਰਹੇ ਸੀਗੇ ਤੇ ਇਹਨਾਂ ਨੇ ਫਾਇਰਿੰਗ ਕੀਤੀ, ਫਾਇਰਿੰਗ ਖੋਲ ਦਿੱਤੀ ਤੇ ਜਦ ਜਵਾਬੀ ਕਾਰਵਾਈ ਕੀਤੀ ਤੇ ਦੋਵੇਂ ਢੇਰ ਹੋ ਗਏ। ਜਦਕਿ ਉਹ ਫਿਰ ਪਰਿਵਾਰ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਸੀਗੇ ਕਿ ਸਾਡੇ ਬੱਚੇ ਇੱਕ ਤੇ ਇਹਨਾਂ ਨੇ ਨਜਾਇਜ਼ ਮਾਰੇ ਆ, ਉੱਤੋਂ ਇਹ ਕਹੀ ਜਾਂਦੇ ਆ ਕਿ ਇਹ ਅੱਤਵਾਦੀ ਆ, ਇਹ ਜ਼ੁਲਮ ਆ। ਫਿਰ ਉਹਨਾਂ ਨੇ ਲੜਾਈ ਲੰਬੀ ਲੜੀ। ਅੱਜ ਤੁਸੀਂ ਵੇਖੋ ਕਿ ਸੀਤਾਰਾਮ 80 ਸਾਲ ਦਾ ਆ। ਅੱਗੇ ਵੀ ਆਪਾਂ ਇੱਕ ਦਿਨ ਗੱਲ ਕੀਤੀ ਸੀ ਕਿ 80 ਸਾਲ ਦੇ ਬੁੱਢੇ ਵਾਸਤੇ ਉੱਥੇ ਸਾਲ, ਦੋ ਸਾਲ, ਚਾਰ ਸਾਲ ਲਾਉਣੇ ਵੀ ਬਹੁਤ ਔਖੇ ਆ। ਤਾਂ ਇਹਨਾਂ ਨੂੰ ਮਿਲ ਰਹੀ ਹੈ ਇਸ ਤਰ੍ਹਾਂ ਦੀ ਸਜ਼ਾ। ਤਾਂ ਬਹਿਰਹਾਲ ਜਿਹੜੇ ਹੋਰ ਵੀ ਕੁਝ ਇਹਦੇ ਸਾਥੀ ਹੈਗੇ ਆ ਉਹਨਾਂ ਨੂੰ ਵੀ ਸਜ਼ਾ ਹੋਈ ਆ, ਪਰ ਉਹ ਮੇਰੇ ਖਿਆਲ ਦੇ ਨਾਲ ਇੱਕ ਤੇ SHO ਪੱਟੀ ਸੀ ਰਾਜਪਾਲ, ਉਹ 57 ਸਾਲ ਦਾ ਹੈ, ਉਹਨੂੰ ਸਜ਼ਾ ਹੋਈ ਆ, ਉਹ 5 ਸਾਲ ਦੀ ਹੋਈ ਆ। ਤਾਂ ਖੈਰ ਪਰਿਵਾਰ ਨੂੰ ਜੋ ਜੁਰਮਾਨਾ ਲਾਇਆ ਗਿਆ ਹੈ ਸ਼ਾਇਦ 50,000, ਉਹ ਹਰਜ਼ਾਨੇ ਦੇ ਰੂਪ ਦੇ ਵਿੱਚ ਦੇਣ ਵਾਸਤੇ ਵੀ ਕੋਰਟ ਨੇ ਹੁਕਮ ਦਿੱਤੇ ਆ। ਤਾਂ ਇਹ ਕਿਸੇ ਸਮੇਂ ਦੇਖੋ ਇਹ ਵੀ ਉਦੋਂ ਨੰਬਰ ਗੇਮ ਚ ਉਲਝੇ ਹੋਣੇ ਆ ਨਾ, ਕੋਈ ਪੈਸਿਆਂ ਦਾ ਨੰਬਰ ਵਧਾਉਂਦਾ ਹੋਏਗਾ ਤੇ ਕੋਈ ਆਪਦੇ ਸਟਾਰਾਂ ਦੇ ਨੰਬਰ ਵਧਾਉਂਦਾ ਹੋਏਗਾ, ਕੁਝ ਐਸੇ ਵੀ ਹੋਣੇ ਆ ਜਿਹੜੇ ਆਪਣੇ ਅਫਸਰਾਂ ਦੀ ਨਜ਼ਰ ਦੇ ਵਿੱਚ ਨੰਬਰ ਬਣਾਉਂਦੇ ਹੋਣੇ। ਤਾਂ ਅੱਜ ਤੁਸੀਂ ਦੇਖੋ ਕਿ ਉਮਰ ਦਾ ਨੰਬਰ ਕੀ ਆ ਤੇ ਕੈਦ ਦਾ ਨੰਬਰ ਕੀ ਆ। ਕੈਦੀ ਨੰਬਰ ਲਿਖਿਆ ਜਾਂਦਾ ਜਿਹੜੀ ਟਿਕਟ ਹੁੰਦੀ ਆ ਨਾ ਕੈਦੀ ਦੀ ਹਿਸਟਰੀ, ਤਾਂ ਹੁਣ ਨੰਬਰ ਉਹ ਵੀ ਲੱਗ ਗਏ, ਮਤਲਬ ਕਿ ਨੰਬਰ ਕੁੱਟਦੇ ਕੁੱਟਦੇ ਨੰਬਰ ਬਣਾਉਂਦੇ ਬਣਾਉਂਦੇ ਅੱਜ ਕੈਦੀ ਨੰਬਰ ਅਲੋਟ ਹੋ ਜਾਏਗਾ ਹੁਣ ਇਹਨਾਂ। ਤਾਂ ਇਹ ਹੈ ਕਰਨੀਆਂ ਤੇ ਭਰਨੀਆਂ। ਤੁਸੀਂ ਠੀਕ ਆ, ਜਿਹੜੇ ਬੰਦੇ ਬਾਗੀ ਨੇ, ਜਿਹੜੇ ਬੰਦੇ ਹਥਿਆਰਬੰਦ ਘੋਲਾਂ ਚ ਨੇ, ਉਹ ਤਲੀ ਤੇ ਧਰ ਕੇ ਲੜਦੇ ਆ, ਮਰਨਾ ਵੀ ਆ ਮਾਰਨਾ ਵੀ ਆ, ਉਹ ਜੰਗ ਹੈ, ਠੀਕ ਹੈ ਨਾ ਜੀ, ਉਹ ਸਟੇਟ ਵਰਸਿਸ ਬਾਗੀਆਂ ਦੀ ਜੰਗ ਹੁੰਦੀ ਹੈ, ਠੀਕ ਹੈ ਜੀ, ਉਹ ਉਧਰੋਂ ਸ਼ਹੀਦ ਹੁੰਦੇ ਆ, ਉਧਰੋਂ ਸ਼ਹੀਦ ਹੁੰਦੇ ਆ, ਉਹ ਆਮੋ ਸਾਹਮਣਾ ਜਿਹਦਾ ਕੰਮ ਜੋ ਚੱਲਦਾ ਠੀਕ ਆ। ਪਰ ਇੱਕ ਆ ਕਿ ਤੁਸੀਂ ਉਸ ਲੜਾਈ ਦੇ ਵਿੱਚ ਇਨੋਸੈਂਟ ਬੰਦੇ ਚੁੱਕ ਕੇ ਇਹ ਕਹਿ ਕੇ ਖਪਾ ਦਿੱਤੇ ਕਿ ਬਈ ਅੱਤਵਾਦੀ ਆ, ਤੇ ਦੂਸਰਾ ਕਿ ਲੰਮਾ ਸਮਾਂ ਤੁਸੀਂ ਉਹਨਾਂ ਪੀੜਤਾਂ ਦੇ ਪੈਰ ਹੀ ਨਹੀਂ ਲੱਗਣ ਦਿੱਤੇ। ਪਰ ਨਿਆਂ ਆਖਰ ਕੁਦਰਤ ਕਰਦੀ ਆ। ਤਾਂ ਤੁਸੀਂ ਦੇਖ ਲਓ ਕਿ ਉਮਰ ਦੇ ਕਿਸ ਪੜਾਅ ਤੇ ਆ ਕੇ ਹੁਣ ਇਹਨਾਂ ਨੂੰ ਉੱਥੇ ਆਪਦੀ ਕੰਡ ਘਸਾਉਣੀ ਪਵੇਗੀ ਸੀਮੈਂਟਡ ਖੱਡਿਆਂ ਤੇ।
ਜੀ ਇਹ ਤਾਂ ਹੁਣ ਜਦੋਂ ਜੇਲ ਦੇ ਵਿੱਚ ਹੋਣਗੇ ਤਾਂ ਉਦੋਂ ਸ਼ਾਇਦ ਆਤਮ ਚਿੰਤਨ ਕਰਨ ਤੇ ਸਮਝਣ ਕਿ ਅਸੀਂ ਜੋ ਜੋ ਕੀਤਾ ਉਸ ਸਮੇਂ ਦੇ ਹਾਲਾਤਾਂ ਨੇ ਸਾਨੂੰ ਮਜਬੂਰ ਕੀਤਾ ਜਾਂ ਫਿਰ ਅਸੀਂ ਆਪ ਉਹ ਸਥਿਤੀ ਬਣਾਈ ਤੇ ਆਪਣੇ ਆਪ ਨੂੰ ਵੱਡਾ ਪੇਸ਼ ਕਰਨ ਦੀ ਕੋਸ਼ਿਸ਼ ਦੇ ਵਿੱਚ ਰਗੜੇ ਗਏ। ਸੋ ਆਖਰੀ ਖ਼ਬਰ ਦੇ ਵੱਲ ਜੇਕਰ ਚੱਲੀਏ ਤਾਂ ਮਾਇਆਵਤੀ ਹੁਣੇ ਨੇ ਜਿਹੜੇ ਇੱਕੋ ਇੱਕ ਕਹਿ ਲਓ ਵੱਡੀ ਜਿਹੜੀ ਦਲਿਤਾਂ ਦੀ ਪਾਰਟੀ ਮੰਨੀ ਜਾਂਦੀ ਹੈ ਉਹਦੇ ਸੁਪਰੀਮੋ, ਉਹਨਾਂ ਨੇ ਪਹਿਲਾਂ ਤਾਂ ਆਪਣੇ ਭਤੀਜੇ ਨੂੰ ਰਗੜ ਦਿੱਤਾ ਤੇ ਦੋ ਵਾਰੀ ਰਗੜਤਾ ਇਨਫੈਕਟ, ਤੇ ਹੁਣ ਆਪਣੇ ਭਰਾ ਦਾ ਵੀ ਨੰਬਰ ਲਾਤਾ ਜੀ।
ਜੀ ਜੀ ਬਸ ਤੁਸੀਂ ਇਹ ਵੀ ਕਹਿ ਦੇਣਾ ਸੀ ਨਾਲ ਲਗਵਾ ਕੇ ਭਰਾ ਵੀ ਰਗੜ ਕੱਤਿਆ ਹੁਣ ਛੱਡਿਆ ਕੋਈ ਨੀ। ਉਹ ਗੱਲ ਇਹ ਕਿ ਮਾਇਆਵਤੀ ਬਾਰੇ ਬੜੀਆਂ ਚਰਚਾਵਾਂ ਨੇ ਗੁਰਪ੍ਰੀਤ ਜੀ। ਆਕਾਸ਼ ਜਿਹੜਾ ਭਤੀਜਾ ਸੀਗਾ ਨਾ ਇਹਦਾ, ਠੀਕ ਹੈ ਉਹਦੇ ਸਹੁਰੇ ਤੇ ਦੋਸ਼ ਲਾ ਕੇ ਉਹਨੂੰ ਪਾਰਟੀ ਚੋਂ ਕੱਢ ਦਿੱਤਾ, ਉੱਤਰਾਧਿਕਾਰ ਉਹਦਾ ਖਤਮ ਕਰ ਦਿੱਤਾ, ਪਰ ਜਿਵੇਂ ਆ ਕੇ ਉਹਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਟਾਕੇ ਪਾਉਣੇ ਸ਼ੁਰੂ ਕੀਤੇ ਸੀਗੇ ਨਾ, ਲੋਕਾਂ ਦੇ ਕੰਨ ਖੜੇ ਹੋ ਗਏ ਸੀ ਤੇ ਦਲਿਤ ਚੇਤਨਾ ਤੇ ਉਸਨੂੰ ਦੂਸਰਾ ਅੰਬੇਦਕਰ ਆ ਗਿਆ ਕਿਉਂਕਿ ਉਹ ਲੰਡਨੋਂ ਪੜ ਕੇ ਆਇਆ ਸੀਗਾ
ਜੀ,
ਲੰਡਨੋਂ ਵਕੀਲ ਸੱਦ ਕੇ ਬਰੀ ਘਰਾਂ ਨੂੰ ਆਪੇ, ਤਾਂ ਉਹ ਲੰਡਨੋਂ ਪੜ ਕੇ ਆਇਆ ਸੀ, ਪੂਰੇ ਕਹਿ ਲੋ ਕੇ ਪਟਾਕੇ ਕੱਢ ਸਪੀਚ ਸੀਗੇ ਉਹਦੇ ਭਾਜਪਾ ਨੂੰ ਸਿੱਧਾ ਵੰਗਾਰਦਾ। ਉਸ ਤੋਂ ਬਾਅਦ ਉਹਨੂੰ ਗੁੱਠੇ ਲਾਈਨ ਲਾਉਣ ਬਾਰੇ ਇਹ ਚਰਚਾਵਾਂ ਚੱਲਦੀਆਂ ਨੇ, ਇਹ ਸ਼ਾਇਦ ਉੱਤੋਂ ਹੁਕਮ ਹੋਏ ਕਿਉਂਕਿ ਮਾਇਆਵਤੀ ਜੀ ਦੇ ਈਡੀ ਜਾਂ ਹੋਰ ਏਜੰਸੀਆਂ ਦੇ ਕੇਸ ਜਿਹੜੇ ਆ ਨਾ ਉਹ ਪੈਂਡਿੰਗ ਹੈ
ਜੀ।
ਤਾਂ ਹੁਣ ਇਹ ਜਿਹੜਾ ਫੈਸਲਾ ਲਿਆ ਗਿਆ ਹੈ ਤਾਂ ਇਹ ਹੋ ਸਕਦਾ ਘਰੇਲੂ ਕੋਈ ਤਕਰਾਰ ਦੇ ਚੱਲਦਿਆਂ ਲਿਆ ਹੋਵੇ, ਪਰ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਆਪਣੇ ਜਿਹੜਾ ਸਿਆਸੀ ਕੈਰੀਅਰ ਆ ਉਹਦੇ ਕਫਨ ਦੇ ਵਿੱਚ ਆਖਰੀ ਕਿੱਲ ਠੋਕ ਦਿੱਤੇ ਆ। ਤਾਂ ਉਸ ਤੋਂ ਬਾਅਦ ਆਨੰਦ ਜਿਹੜੇ ਸੀਗੇ ਉਹਨਾਂ ਦੇ ਪਿਤਾ ਆਕਾਸ਼ ਆਨੰਦ, ਉਹਨਾਂ ਨੂੰ ਵੀ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਦੇ ਅਹੁਦੇ ਤੋਂ ਇਹਨਾਂ ਨੇ ਹਟਾ ਦਿੱਤਾ, ਮਤਲਬ ਕਿ ਕੋਈ ਛੱਡਿਆ ਹੀ ਨਹੀਂ ਹੈ ਮਾਇਆਵਤੀ ਜੀ
ਜੀ।
ਇਹ ਇੱਕ ਕਹਿ ਸਕਦੇ ਹਾਂ ਕਿ ਮਾਇਆਵਤੀ ਦੀ ਰਾਜਨੀਤੀ ਦਾ ਮੈਨੂੰ ਲੱਗਦਾ ਕਿ ਬਲੰਡਰ ਹੈ। ਐਸਾ ਭਤੀਜਾ ਕੋਈ ਜ਼ਿਆਦਾ ਵੱਡਾ ਨੁਕਸ ਵੀ ਨਹੀਂ, ਅਖੇ ਇਹਦੇ ਸਹੁਰੇ ਦਾ ਦਖਲ ਵੱਧ ਰਿਹਾ ਸੀਗਾ, ਉਹ ਚੀਜ਼ਾਂ ਘਰ ਚ ਬੈਠ ਕੇ ਸੈੱਟ ਕੀਤੀਆਂ ਜਾ ਸਕਦੀਆਂ ਨੇ। ਬਹੁਤ ਲੰਮਾ ਸਮਾਂ ਗੁਰਦਾਸ ਬਾਦਲ, ਪ੍ਰਕਾਸ਼ ਸਿੰਘ ਬਾਦਲ ਮੈਨੇਜ ਕਰਕੇ ਚੱਲਦੇ ਰਹੇ ਇਸ ਤਰ੍ਹਾਂ ਦੋਨੇ ਭਰਾ, ਬਹੁਤ ਸਾਰੇ ਆਪਣੇ ਹੋਰ ਵੀ ਲੀਡਰ ਆ। ਕਹਿਣ ਦਾ ਮਤਲਬ ਆ ਕਦੇ ਕਦੇ ਸਿਆਸੀ ਪਰਿਵਾਰਾਂ ਦੀਆਂ ਲੜਾਈਆਂ ਆ ਜਾਂਦੀਆਂ ਨੇ, ਚੰਦਰ ਬਾਬੂ ਨਾਇਡੂ ਨੇ ਤੇ ਆਪਣੇ ਸਹੁਰੇ ਦੀ ਪਾਰਟੀ ਖਾ ਲਈ ਸੀ, ਇਸੇ ਤਰ੍ਹਾਂ ਅਬਦੁੱਲਿਆਂ ਦਾ ਜਿਹੜਾ ਇਹਨਾਂ ਦਾ ਪ੍ਰਾਹੁਣਾ ਸੀਗਾ ਉਹ ਵੀ ਰਲ ਗਿਆ ਸੀ ਇੱਕ ਵਾਰੀ, ਮਤਲਬ ਕਿ ਬੜੇ ਕਿੱਸੇ ਇੱਦਾਂ ਦੇ ਗਿਣਾਏ ਜਾ ਸਕਦੇ। ਆਦੇਸ਼ ਪ੍ਰਤਾਪ ਸਿੰਘ ਕਹਿਰੋਂ ਵੀ ਪਾਰਟੀ ਛੱਡ ਕੇ ਗਏ ਨੇ ਨਾ, ਉਹ ਕਹਿਣ ਦਾ ਮਤਲਬ ਇਹ ਆ ਕਿ ਇਹ ਲੜਾਈ ਝਗੜੇ ਤੇ ਪਰਿਵਾਰਕ ਤੌਰ ਤੇ ਇੱਦਾਂ ਦੇ ਰਹੇ ਨੇ ਵੈਸੇ ਇੰਡੀਆ ਦੀ ਪੋਲਿਟੀ ਨੂੰ ਜੇ ਆਪਾਂ ਦੇਖੀਏ ਬਾਰੀਕੀ ਤੌਰ ਤੇ, ਪਰੰਤੂ ਇਹਨਾਂ ਚੀਜ਼ਾਂ ਨੂੰ ਸੋਰਟ ਕੀਤਾ ਜਾ ਸਕਦਾ ਬੈਠ ਕੇ, ਪਰ ਇਹ ਬਲੰਡਰ ਹੈ ਮੇਰੇ ਖਿਆਲ ਦੇ ਨਾਲ। ਉਹ ਜੋ ਨੌਜਵਾਨ ਆ ਦਲਿਤ ਨੇਤਾ ਰਾਵਣ, ਜਿਸ ਨੂੰ ਚੰਦਰ ਸ਼ੇਖਰ ਆਜ਼ਾਦ ਕਹਿੰਦੇ ਆਪਾਂ, ਕਿ ਉਹਦਾ ਹੌਲੀ ਹੌਲੀ ਜਿਵੇਂ ਉਹਨੇ ਪਹਿਲਾਂ ਸਮਾਜ ਸੇਵਾ ਸੰਗਠਨ ਬਣਾਇਆ ਤੇ ਫਿਰ ਹੌਲੀ ਹੌਲੀ ਪੋਲਿਟਿਕਸ ਚ ਪੈਰ ਧਰਿਆ, ਮੇਰੇ ਖਿਆਲ ਦੇ ਨਾਲ ਮਾਇਆਵਤੀ ਦੀ ਦਲਿਤ ਰਾਜਨੀਤੀ ਦਾ ਜੋ ਇਸ ਵੇਲੇ ਨਿਗਾਰ ਆਇਆ ਉਹਦਾ ਫਾਇਦਾ ਡੈਫੀਨੇਟਲੀ ਉਸ ਨੌਜਵਾਨ ਨੇਤਾ ਨੂੰ ਮਿਲ ਰਿਹਾ ਤੇ ਮੈਨੂੰ ਲੱਗਦਾ ਗਾ ਮਿਲੇਗਾ
ਜੀ। ਸੋ ਭਾਜਪਾ ਦੇ ਖਿਲਾਫ ਜਿਸ ਤਰੀਕੇ ਦੇ ਨਾਲ ਲਾਈਨ ਕੱਢ ਕੇ ਉਹ ਨੌਜਵਾਨ ਗੱਲ ਕਰਦਾ ਸੀ, ਸ਼ਾਇਦ ਉਹੀ ਸਭ ਤੋਂ ਵੱਧ ਚੁੱਭਿਆ, ਜਿੱਦਾਂ ਤੁਸੀਂ ਦੱਸਿਆ ਕਿ ਈਡੀ ਦੇ ਕਈ ਮਾਮਲੇ ਪੈਂਡਿੰਗ ਨੇ ਤੇ ਉਧਰੋਂ ਵੀ ਵੱਜ ਸਕਦੀ ਹੈ ਕੋਣੀ ਵੀ ਭਾਈ ਆ ਦੇਖੋ ਕੀ ਕਰੀ ਜਾਂਦਾ ਕਿ ਮਾਮਲੇ ਤੁਹਾਡੇ ਬਾਲੇ ਖੜੇ ਨੇ, ਤਾਂ ਫਿਰ ਬਹਾਨਾ ਹੀ ਬਣਾਉਣਾ ਹੁੰਦਾ ਨਾ ਵੀ ਤੁਹਾਡੇ ਸਹੁਰਾ ਸਾਹਿਬ ਤੁਹਾਨੂੰ ਜ਼ਿਆਦਾ ਕੁਛ ਚੱਕ ਦੇ ਰਹੇ ਨੇ, ਥੋੜਾ ਬਚੋ। ਸੋ ਗੱਲਾਂ ਤਾਂ ਕਈ ਨਿਕਲ ਸਕਦੀਆਂ ਨੇ। ਸੋ ਇਹ ਲੱਗਦਾ ਹੁਣ ਬਸਪਾ ਅੰਤ ਦੇ ਵੱਲ ਨੂੰ ਵੱਧ ਰਹੀ ਹੈ, ਜਿਹੋ ਜਿਹੀਆਂ ਗੱਲਾਂ ਚੱਲ ਰਹੀਆਂ ਨੇ। ਸੋ ਪ੍ਰੋਗਰਾਮ ਦਾ ਸਮਾਂ ਵੀ ਇੱਥੇ ਹੀ ਹੁੰਦਾ ਸਮਾਪਤ। ਸੋ ਮਿੰਟੂ ਜੀ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।
ਜੀ ਸ਼ੁਕਰੀਆ।
ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਵੱਖ ਵੱਖ ਖਬਰਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਜ਼ਰੀਏ ਸਾਂਝੀਆਂ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ੍ਰੀ ਅਕਾਲ।
ਪੰਜਾਬੀ ਰੇਡੀਓ USA। Capital Tax Services, Bakersfield, 5630 District Boulevard, Suite 117, Bakersfield. ਇਹਨਾਂ ਦੇ ਕੋਲੋਂ ਤੁਸੀਂ ਕਾਰਪੋਰੇਸ਼ਨ ਇੰਡੀਵਿਜੁਅਲ ਟੈਕਸ ਰਿਟਰਨ ਭਰਵਾਉਣਾ, ਨਿਊ ਬਿਜ਼ਨਸ ਫਾਰਮੇਸ਼ਨ, ਬੁੱਕ ਕੀਪਿੰਗ ਅਤੇ ਪੇਰੋਲ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਅਮਨਦੀਪ ਸਿੰਘ 6614874092 6614874792 ਕੈਪੀਟਲ ਟੈਕਸ ਸਰਵਿਸਿਜ਼ ਬੇਕਰਸਫੀਲਡ ਓਪਨ ਮੰਡੇ ਟੂ ਫਰਾਈਡੇ 2 PM to 8 PM ਸੈਟਰਡੇ ਸੰਡੇ 10 to 7 ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ ਹੋਮ ਕਮਰਸ਼ੀਅਲ ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ ਕਾਲ 408-272-2500 ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਕਰਟਨ ਟਰੱਕ ਸਟਾਪ ਓਰੇਗਨ I-5 ਦੇ ਐਗਜ਼ਿਟ 163 ਦੇ ਉੱਤੇ 24 hours ਓਪਨ ਹਾਈਵੇ ਤੋਂ ਈਜ਼ੀ ਇਨ ਐਂਡ ਆਊਟ 50 ਟਰੱਕਾਂ ਦੀ ਪਾਰਕਿੰਗ 24 ਘੰਟੇ ਖੁੱਲਾ ਓਰੇਗਨ I-5 ਦੇ ਉੱਤੇ ਇੱਕੋ ਇੱਕ ਸਟੇਸ਼ਨ ਜਿਹੜਾ ਐਕਸਟ੍ਰੀਮ ਡੀਜ਼ਲ ਵੇਚਦਾ ਹੈ ਉਹ ਵੀ ਰੈਗੂਲਰ ਡੀਜ਼ਲ ਰੇਟ ਦੇ ਉੱਤੇ ਇਹਨਾਂ ਤੋਂ ਡੀਜ਼ਲ ਭਰਵਾਉਣ ਦੇ ਉੱਤੇ ਫ੍ਰੀ ਸੋਡਾ ਜਾਂ ਕਾਫੀ ਅਤੇ ਫ੍ਰੀ ਸ਼ਾਵਰ ਦੀ ਸੁਵਿਧਾ ਵੀ ਦਿੰਦੇ ਹਨ ਡਰਾਈਵਰਸ ਲਈ ਕੈਸ਼ਬੈਕ ਅਤੇ 7% ਐਕਸਟਰਾ ਮਾਈਲੇਜ ਐਕਸਟ੍ਰੀਮ ਡੀਜ਼ਲ ਖਰੀਦਣ ਤੇ ਆਪਣੇ ਟਰੱਕਾਂ ਦੇ ਲਈ ਐਕਸਟ੍ਰੀਮ ਡੀਜ਼ਲ ਦੇ ਲਈ ਯਾਦ ਰੱਖੋ ਕਰਟਨ ਟਰੱਕ ਸਟਾਪ I-5 ਐਗਜ਼ਿਟ 163
ਆਪਣੇ ਬਿਜ਼ਨਸ ਤੇ ਕਾਰੋਬਾਰ ਨੂੰ ਹੋਰ ਵਧਾਓ ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ ਡਿਜੀਟਲ ਪ੍ਰੋਮੋਸ਼ਨ ਮੈਟ੍ਰੀਮੋਨੀਅਲ ਤੇ ਹਰ ਤਰ੍ਹਾਂ ਦੀ ਐਡ ਲਗਵਾਓ ਨਵੇਂ ਕਸਟਮਰਸ ਲਈ ਖਾਸ ਪ੍ਰੋਮੋਸ਼ਨਲ ਆਫਰ ਸੰਪਰਕ ਕਰੋ 408-272-5200 ਅੱਜ ਹੀ ਕਾਲ ਕਰੋ 408-272-5200
GN Tire and Lube and Truck Wash ਇਹਨਾਂ ਦੇ ਕੋਲੋਂ ਤੁਸੀਂ ਬੜੇ ਵਾਜਿਬ ਦਾਮਾਂ ਦੇ ਉੱਤੇ ਓਰਿਜਨਲ ਆਇਲ ਡੈਲੋ ਡੈਲਵਕ ਅਤੇ ਰੋਟੇਲਾ ਆਇਲ ਚੇਂਜ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਰੀਕੈਪ ਟਾਇਰ ਬ੍ਰੇਕ ਬ੍ਰੇਕ ਚੈਂਬਰ ਏਅਰ ਬੈਗਸ ਇਹਨਾਂ ਦੇ ਕੋਲ ਰੋਡ ਸਰਵਿਸ ਵੀ ਉਪਲਬਧ ਹੈ I-5 ਤੇ 407 ਐਗਜ਼ਿਟ ਤੇ 29143 ਵੈਸਟ ਪਲਾਜ਼ਾ ਡਰਾਈਵ ਸੈਂਟਾ ਨੇਲਾ ਵਿਖੇ ਆਇਲ ਚੇਂਜ ਕਰਵਾਉਣਾ ਹੋਵੇ ਨਵੇਂ ਪੁਰਾਣੇ ਟਾਇਰ ਲੈਣੇ ਹੋਣ ਤਾਂ ਯਾਦ ਕਰੋ ਨਿਮਾ ਸਹੋਤਾ 209-277-0113 ਜਾਂ
209-277-7586 209-277-7586
ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਫਾਇਰਸਟੋਨ ਦੇ ਟਾਇਰਾਂ ਤੇ ਵਿਸ਼ੇਸ਼ ਡੀਲ ਤਾਂ ਯਾਦ ਰੱਖਿਓ GN ਟਾਇਰ ਐਂਡ ਲਿਊਬ ਐਂਡ ਟਰੱਕ ਵਾਸ਼ I-5 ਦੇ ਐਗਜ਼ਿਟ 407 ਤੇ GN ਟਾਇਰ ਐਂਡ ਲਿਊਬ ਐਂਡ ਟਰੱਕ ਵਾਸ਼
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408-272-5200
ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਦੇ ਲਈ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦੀਆਂ ਐਪਲੀਕੇਸ਼ਨਸ ਓਪਨ ਹੋ ਚੁੱਕੀਆਂ ਹਨ ਰੀਨਿਊਅਲ ਕਰਾਉਣਾ ਹੋਵੇ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਹੋਵੇ ਚੱਲ ਰਹੇ ਇੰਸ਼ੋਰੈਂਸ ਦੇ ਵਿੱਚ ਚੇਂਜਸ ਕਰਵਾਉਣੇ ਹੋਣ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਅਮਰੀਕਾ ਦੇ ਵਿੱਚ ਬੈਂਕਰਪਸੀ ਦਾ ਸਭ ਤੋਂ ਵੱਡਾ ਕਾਰਨ ਹੈਲਥ ਕੇਅਰ ਦੇ ਖਰਚੇ ਬਣ ਜਾਂਦੇ ਹਨ ਪਰ ਕਵਰਡ ਕੈਲੀਫੋਰਨੀਆ ਦੇ ਤਹਿਤ ਤੁਸੀਂ ਇਹਨਾਂ ਖਰਚਿਆਂ ਤੋਂ ਬਚ ਸਕਦੇ ਹੋ ਤੇ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹੋ ਅੱਜ ਹੀ ਆਪਣੇ ਪਰਿਵਾਰ ਦੇ ਲਈ ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਹੁਣ ਤੱਕ ਕਵਰ ਕੈਲੀਫੋਰਨੀਆ ਦੇ ਤਹਿਤ ਹਜ਼ਾਰਾਂ ਹੀ ਪਰਿਵਾਰਾਂ ਨੂੰ ਇੰਸ਼ੋਰੈਂਸ ਲੈ ਕੇ ਦੇ ਚੁੱਕੇ ਹਨ ਉਹਨਾਂ ਦੀ ਮਦਦ ਕਰ ਚੁੱਕੇ ਹਨ ਕਾਲ 408-272-2500 ਇੰਸ਼ੋਰੈਂਸ ਲਾਇਸੈਂਸ ਨੰਬਰ 0F89805
ਖਾਲਸਾ ਇੰਸ਼ੋਰੈਂਸ ਏਜੰਸੀ ਇੱਕ ਵੱਡਾ ਨਾਂ ਜੋ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਰਾਹੀਂ ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਕਰਵਾਉਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ 408-272-2500
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਦਰਸ਼ਕਾਂ ਨੂੰ GN ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤੇ ਪ੍ਰੋਗਰਾਮ ਸਿਹਤ ਸੰਭਾਲ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਜਗਵੀਰ ਸਿੰਘ ਜੀ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ ਘਰੇਲੂ ਨੁਸਖਿਆਂ ਦੀਆਂ ਹੋਮ ਰੈਮੇਡੀਜ਼ ਦੀਆਂ ਜਗਵੀਰ ਜੀ GN ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਵਚ ਵਾਸਤੇ ਪੁੱਛੇ ਸੀਗੇ ਬੱਚੇ ਵੀ ਯੂਜ਼ ਕਰ ਸਕਦੇ ਹੈ ਬੱਚੇ ਨੂੰ ਕਵਚ ਹੈਗੀ ਸਿਆਣੇ ਵੀ ਯੂਜ਼ ਕਰ ਸਕਦੇ ਹੈ ਦੁੱਧ ਦੇ ਵਿੱਚੋਂ ਤੁਸੀਂ ਮਨੱਕੇ 5 ਕ ਜੇ ਬੱਚਾ ਹੈਗਾ 5 ਕ ਮਨੱਕੇ ਬਾਲ ਕੇ ਉਹਨੂੰ ਪਿਲਾ ਦੋ ਮੂੰਗੀ ਦੀ ਦਾਲ ਤੇ ਚੌਲਾਂ ਦੀ ਆਪਾਂ ਖਿਚੜੀ ਬਣਾਉਂਦੇ ਨਾ ਉਹ ਤੁਸੀਂ ਆਪਣੇ ਖਿਲਾ ਸਕਦੇ ਹੈਗੇ ਗੁਲਕੰਦ ਸਿਆਣਾ ਹੈਗਾ ਦੋ ਚਮਚੇ, ਬੱਚਾ ਹੈਗਾ ਇੱਕ ਚਮਚਾ ਤੇ ਸੌਂਫ ਇੱਕ ਚਮਚਾ, ਇਹ ਮਿਲਾ ਕੇ ਤੁਸੀਂ ਆਪਣੇ ਪਿਲਾ ਸਕਦੇ ਹੈਗੇ। ਮਿਲਕ ਸ਼ੇਕ, ਮੈਂਗੋ ਮਿਲਕ ਸ਼ੇਕ ਬਣਾ ਕੇ ਪਿਲਾ ਸਕਦੇ ਹੈਗੇ। ਫੁੱਲ ਗੋਭੀ ਦਾ ਜੂਸ ਕੱਢ ਲਓ, ਉਹਦੇ ਵਿੱਚ ਮੈਂ ਕਾਲਾ ਲੂਣ ਪਾ ਕੇ ਉਹ ਤੁਸੀਂ ਆਪਣੇ ਦੇ ਸਕਦੇ ਹੋ ਲੂਣ ਕਾਲੀ ਮਿਰਚ ਪਾ ਕੇ। ਤੇ ਮੂੰਗਫਲੀ ਦਾ ਤੇਲ, ਇਹ ਵੀ ਕਬਜ਼ ਨੂੰ ਦੂਰ ਕਰਦਾ ਹੈਗਾ। ਅਰੰਡੀ ਦਾ ਤੇਲ ਕਬਜ਼ ਨੂੰ ਦੂਰ ਕਰਦਾ ਹੈਗਾ। ਬੱਚਾ ਹੈਗਾ ਮੂੰਗਫਲੀ ਦਾ ਤੇਲ ਤੁਸੀਂ ਆਪਣੇ ਦੋ ਚਮਚੇ ਦੁੱਧ ਮੈਂ ਦੇ ਸਕਦੇ ਹੈਗੇ, ਫਿਰ ਬਦਾਮ ਰੋਗਨ ਦੇ ਸਕਦੇ ਹੈਗੇ। ਚੀਜ਼ਾਂ ਬਹੁਤ ਹੈਗੀ ਸਾਰੀਆਂ ਕਬਜ਼ ਦੂਰ ਕਰਨੇ ਨੂੰ। ਅੱਛਾ ਜੀ, ਤੇ ਆਪਣੇ ਜਿਹੜੇ ਫਲ ਫਰੂਟ ਆ ਤੁਸੀਂ ਉਹ ਖਿਲਾ ਸਕਦੇ ਹੈ, ਇੱਕ ਪਪੀਤਾ ਤੁਸੀਂ ਖਿਲਾ ਸਕਦੇ ਹੈਗੇ, ਅੰਬ, ਅੰਜੀਰ, ਔਰੰਜ, ਖਜੂਰ। ਔਰੰਜ ਦਾ ਜੂਸ ਤੁਸੀਂ ਸਵੇਰ ਨੂੰ ਲੱਗ ਜਾਓ ਨਾ ਪੀਣ, ਸਵੇਰੇ ਸਵੇਰੇ ਉੱਠ ਕੇ ਤੁਸੀਂ ਔਰੰਜ ਦਾ ਹੀ ਜੂਸ ਆਪਣੇ ਪੀਣ ਲੱਗ ਜਾਓ
ਜੀ,
ਉਹ ਹੀ ਆਪਣੇ ਕਬਜ਼ ਦੂਰ ਕਰ ਦਿੰਦਾ ਜੀ।
ਤੁਸੀਂ ਆਪਣੇ
ਦੋ ਤਿੰਨ ਵੀਕਾਂ ਲਗਾਤਾਰ ਕਰਕੇ ਦੇਖੋ, ਔਰੰਜ ਦਾ ਜੂਸ ਕਾਲੀ ਮਿਰਚਾਂ ਨੂੰ ਪਾ ਕੇ ਤੁਸੀਂ ਪੀ ਲਓ ਸਵੇਰੇ ਉੱਠ ਕੇ। ਟਾਉਣ ਵਾਲਾ ਨੀ ਪੀਣਾ, ਘਰ ਦਾ ਕੱਢ ਕੇ ਆਪਣੇ ਪੀ ਸਕਦੇ ਹੈਗੇ। ਗਾਜਰਾਂ ਦਾ ਜੂਸ ਪੀਓ, ਮਿਕਸ ਕਰਕੇ ਪੀ ਲਓ ਗਾਜਰਾਂ ਟਮਾਟਰਾਂ ਦਾ, ਕਹਿੰਦੇ ਹੋਰ ਵੀ ਵਧੀਆ ਰਹਿੰਦਾ ਹੈਗਾ ਇਹਦੇ ਵਿੱਚੋਂ। ਪੇਟ ਦੇ ਵਿੱਚ ਮੈਂ ਆਪਣੇ ਕਹਿੰਦੇ ਫੁੱਲਦਾ ਆ, ਗੈਸ ਹੈਗੀ ਜਾਂ ਕੋਈ ਕਬਜ਼ ਹੈਗੀ ਉਹਨੂੰ ਇਹ ਵੀ ਦੂਰ ਕਰਦਾ ਹੈਗਾ। ਗੈਸ ਵਾਸਤੇ ਵਧੀਆ ਨੁਸਖਾ ਹੈਗਾ ਇਹ। 10 ਗ੍ਰਾਮ ਕਾਲਾ ਨੂੰ, 10 ਗ੍ਰਾਮ ਪੀਲੀ ਹੱਡਾਂ ਦਾ ਛਿਲਕਾ ਤੇ 10 ਗ੍ਰਾਮ ਸਰਨਾਏ ਦੇ ਪੱਤੇ, ਇਹਨਾਂ ਨੂੰ ਆਪਣੇ ਪੀ ਕੇ ਰੱਖ ਲਓ। ਇੱਕ ਚਮਚਾ ਆਰਾਮ ਨਾਲ ਕੋਸੇ ਪਾਣੀ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀ ਆਪਣੇ ਫੇਫੜਿਆਂ ਲੰਗਸ ਮਾ ਹੈਗਾ ਪ੍ਰੋਬਲਮ, ਉਹ ਤੋਂ ਸਾਰਿਆਂ ਤੋਂ ਵਧੀਆ ਚੀਜ਼ ਤਾਂ ਹੈਗੀ ਜੀ ਆਪਣੇ ਤੁਸੀਂ ਤੁਲਸੀ ਦਾ ਜਿਆਦਾ ਯੂਜ ਕਰੋ। ਤੁਲਸੀ ਦੀ ਚਾਹ ਬਣਾ ਕੇ ਪੀਓ ਦੋ ਟਾਈਮ ਭਾਵੇਂ, ਉਹ ਤੁਸੀਂ ਕਰ ਸਕਦੇ ਹੈਗੇ। ਜਾਂ ਤੁਲਸੀ ਦੇ ਵਿਚਵਾਂ ਜੇ ਤੁਸੀਂ ਹੋਰ ਸਟਰੋਂਗ ਜੀ ਬਣਾਉਣੀ ਹੈਗੀ ਤਾਂ ਤੁਸੀਂ ਵਿਚਵਾਂ ਜਾਂ ਤੁਲਸੀ ਦਾ ਇੱਕ ਚਮਚਾ ਪਾ ਦੇਣਾ, ਸੁੱਕਾ ਪਾਊਡਰ ਮਿਲ ਜਾਂਦਾ ਤੁਲਸੀ ਦਾ। ਜੇ ਪੱਤੇ ਹੈਗੇ ਘੱਟ ਤਾਂ 5-7 ਪੱਤੇ, 5-4 ਪੱਤੇ ਪਾ ਲਓ ਤੁਲਸੀ ਦੇ। ਉਹਦੇ ਵਿੱਚ ਮੈਂ ਆਪਣੇ ਤੁਸੀਂ 3-4 ਮੜਾਕੇ ਵੀ ਪਾ ਸਕਦੇ ਹੈਗੇ, 2 ਕਾਲੀਆਂ ਮਿਰਚਾਂ ਪਾ ਲਈਆਂ, 2 ਲੌਂਗ ਪਾ ਲਏ। ਇਸ ਤਰ੍ਹਾਂ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀਲੇ ਕਰੋ, ਲੰਗਸ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ ਜੀ। ਤੇ ਆਪਣੇ ਨਹੀਂ ਤਾਂ ਜਿਹੜਾ ਪੇੜ ਦਾ ਦਰਖਤ ਹੈ ਨਾ ਇੱਥੇ, ਜਿਸ ਤਰ੍ਹਾਂ ਸਟੋਰ ਚੋਂ ਆਰੀਵਾਰੀ ਦੱਸੇ, ਜਿਸ ਤਰ੍ਹਾਂ ਮੈਂ ਕਹਿੰਦਾ ਇਹ ਪੇੜ ਦਾ ਦਰਖਤ ਹੈ, ਇਹਦੀ ਜੇ ਤੁਹਾਨੂੰ ਗੋਂਦ ਮਿਲ ਜਾਵੇ ਤਾਂ ਉਹ ਤੁਸੀਂ ਆਪਣੇ ਅੱਧਾ ਚਮਚਾ ਗੋਂਦ ਦਾ ਲਓ। ਲੰਗਸ ਵਾਸਤੇ ਬਹੁਤ ਬੈਸਟ ਚੀਜ਼ ਹੈ ਜੀ ਪੇੜ ਦਾ ਗੋਂਦ। ਜੇ ਨਹੀਂ ਆਪਣੇ, ਜੇ ਤੁਹਾਡੇ ਕੋਲ ਪੇੜ ਦਾ ਦਰਖਤ ਹੈਗਾ, ਜੇ ਨਹੀਂ ਤੁਹਾਨੂੰ ਸਟੋਰ ਚੋਂ ਮਿਲਦਾ ਤਾਂ ਉਹਦੇ ਤੇ 5-7 ਟੱਕ ਮਾਰ ਦੋ ਖਾੜੀ ਜਾਂ ਚਾਕੂ ਜੇ ਨਾਲ ਡੂੰਘੇ ਜੇ ਥੋੜੇ ਦਰਖਤ ਦੇ ਉੱਤੇ, ਉਹੀ ਆਪਣੇ ਉਹਦੇ ਉੱਤੇ ਗੋਂਦ ਲੱਗ ਜੂ ਬਾਈ। ਵੀਕ ਤੋਂ ਵੀਕਾਂ ਹੌਲੀ ਹੌਲੀ ਪਾਣੀ ਚੋ ਚੋ ਕੇ ਉਹ ਜੰਮ ਜਾਂਦਾ ਹੁੰਦਾ, ਉਹੀ ਆਪਣੇ ਜਿਸ ਤਰ੍ਹਾਂ ਆਪਾਂ ਗੋਂਦ ਬਣਾਉਂਦੇ, ਇਸ ਤਰ੍ਹਾਂ ਤੁਸੀਂ ਆਪਣੇ ਗੋਂਦ ਤੁਹਾਨੂੰ ਬਣਿਆ ਬਣਾਇਆ ਮਿਲ ਜਾਏਗਾ। ਜੇ ਤੁਹਾਡੇ ਕੋਲ ਪੇੜ ਦਾ ਦਰਖਤ ਹੈਗਾ ਨੇੜੇ ਤੇੜੇ, ਉਹ ਤੁਸੀਂ ਟੱਕੇ ਮਾਰਨੇ ਹੈਗੇ ਦੋ ਥੋੜੇ ਹਫ਼ਤੇ ਮੈਂ ਤੁਹਾਡਾ ਗੋਂਦ ਜਾਂ ਉੱਥੇ ਡਲੀਆਂ ਜਾਂ ਬਣ ਜਾਊਗੀਆਂ ਥਾਲੀਆਂ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਆਪਣੇ ਖੰਜੂਰਾਂ ਵੀ ਆਪਣੇ ਤਾਕਤ ਦਿੰਦੀਆਂ ਹੈਗੀਆਂ ਫੇਫੜੇ ਨੂੰ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਲਸਣ ਥੋੜਾ ਜਿਹਾ ਯੂਜ ਕਰ ਸਕਦੇ ਹੈਗੇ ਇਹਦੇ ਵਿੱਚੋਂ। ਜੇ ਹੁਣ ਤੁਹਾਨੂੰ ਪ੍ਰੋਬਲਮ ਹੈਗੀ ਸਾਹ ਸੂਹ ਲੈਣੇ ਨੂੰ ਜਾਂ ਕੋਈ ਉਹ ਹੈਗੀ ਤਾਂ ਸੁੰਡ, ਕਾਲੀ ਮਿਰਚਾਂ, ਹਲਦੀ, ਇਹ ਤਿੰਨੇ ਚੀਜ਼ਾਂ ਬਰਾਬਰ ਬਰਾਬਰ ਲੈ ਕੇ ਤੁਸੀਂ ਆਪਣੇ ਅੱਧਾ ਚਮਚਾ ਕੋਸੇ ਜੇ ਪਾਣੀ ਨਾਲ ਲੈ ਲੈਣਾ ਹੈਗਾ। ਜਾਂ ਸੁੱਕੇ ਔਲੇ ਜਿਹੜੇ ਹੁੰਦੇ ਉਹਨਾਂ ਦਾ ਪਾਊਡਰ ਬਣਾ ਲਓ, ਮਲੱਠੀ, ਇਹ ਦੋਵਾਂ ਦਾ ਪਾਊਡਰ ਬਰਾਬਰ ਬਰਾਬਰ ਬਣਾਉਣਾ ਹੈਗਾ।
ਜੇ
ਇੱਕ ਚਮਚਾ ਤੁਸੀਂ ਖਾਲੀ ਪੇਟ ਲੈਣਾ ਹੈਗਾ, ਇੱਕ ਚਮਚਾ ਰਾਤ ਨੂੰ। ਇਹ ਵੀ ਬ੍ਰੌਂਕਾਈਟਿਸ ਦੀ, ਦਮੇ ਦੀ, ਕਿਸੇ ਨੂੰ ਪ੍ਰੋਬਲਮ ਹੈ ਜਾਂ ਸਾਹ ਚੜਦਾ ਹੈਗਾ ਉਹਦੇ ਵਾਸਤੇ ਵਧੀਆ ਚੀਜ਼ ਹੈਗੀ। ਅੱਛਾ, ਕਮਜ਼ੋਰੀ ਵਾਸਤੇ ਪੁੱਛਦੇ ਰਹੇ, ਮੋਟਾ ਹੋਣੇ ਵਾਸਤੇ ਪੁੱਛਦੇ ਸੀਗੇ ਵੀ ਕੋਈ ਬੋਡੀ ਜਿਸਮ ਦਿਖੇ ਥੋੜੀ ਜਿਹੀ ਬਣੀ ਵੀ, ਉਹਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੈਗੇ, ਤੁਸੀਂ ਲੈਣੀ ਹੈਗੀ ਅਸਗੰਧ ਜਾਂ ਜਿਹਨੂੰ ਅਸ਼ਵਗੰਧਾ ਵੀ ਕਹਿੰਦੇ, ਪੰਜਾਬੀ ਮਾਂ ਅਸਗੰਧ ਕਹਿੰਦੇ ਹੈਗੇ। ਇਹ ਤੁਸੀਂ ਆਪਣੇ 1/2 ਕਿਲੋ ਦੁੱਧ ਲੈ ਕੇ ਉਹਦੇ ਵਿੱਚ 3 ਚਮਚੇ ਪਾ ਕੇ ਤੁਸੀਂ ਉਬਾਲਣੇ ਹੈਗੇ ਇਹਦੇ ਵਿੱਚ
ਜੀ।
ਉਬਾਲ ਕੇ ਤੁਸੀਂ ਆਪਣੇ ਇਹ ਦੁੱਧ ਤੁਸੀਂ ਲੈ ਸਕਦੇ ਹੈਗੇ। ਜੇ ਮਿੱਠਾ ਪਾਣਾ ਤਾਂ ਮਿਸ਼ਰੀ ਪਾ ਲਓ ਵਿੱਚ, ਜੇ ਥੋੜੀ ਤੁਸੀਂ ਹੋਰ ਕਰਨਾ ਹੈਗਾ ਜਿਸ ਤਰ੍ਹਾਂ ਜੇ ਤੁਹਾਨੂੰ ਲੋਹ ਪਸੰਦ ਦੇ ਇੱਥੇ ਕੈਪਸੂਲ ਮਿਲ ਜਾਵੇ, ਲੋਹ ਪਸੰਦ ਦੇ ਕੈਪਸੂਲ, ਉਹ 250 ਮਿਲੀਗ੍ਰਾਮ ਦਾ ਕੈਪਸੂਲ ਇੱਕ ਖਾ ਕੇ ਆਪਣੇ ਅਸਗੰਧ ਵਾਲਾ ਦੁੱਧ ਪੀ ਲਓ, 40 ਦਿਨ ਲਗਾਤਾਰ ਕਰੋ, ਤੁਹਾਡਾ ਆਪੇ ਭਾਰ ਪੂਰਾ ਆਪਣੇ ਠੀਕ ਹੋ ਜੂਗਾ ਜੀ। ਆਪਣੇ ਦੇਖਣੇ ਹੋਏ ਤੁਸੀਂ ਸੋਹਣੇ ਹੋਈ ਅਸਗੰਧ ਦਾ ਬਹੁਤ ਵਧੀਆ ਜੀ ਹੈਗੀ ਜੀ। ਆਪਣੇ 40-50 ਸਾਲ ਦੇ ਉੱਪਰ ਯੂਜ ਲੱਗ ਜਾਓ ਕਰਨ, ਹਰੇਕ ਤਰ੍ਹਾਂ ਦੀ ਆਪਣੇ ਤਾਕਤ ਰਹਿੰਦੀ ਹੈਗੀ ਬੰਦੇ ਦੇ ਉੱਤੇ ਵਿੱਚ। ਅੱਛਾ, ਫਿਰ ਥੋੜੀ ਬਹੁਤੀ ਜੇ ਕਰਨੀ ਹੈਗੀ ਤਾਂ ਆਪਣੇ ਕੱਪ ਜਿਸਦਾ ਦੁੱਧ ਦਾ ਪਾਲਣਾ, ਉਹਦੇ ਵਿੱਚ 3-4-5 ਖੰਜੂਰਾਂ ਪਾ ਲਓ, 1 ਚਮਚਾ ਦੇਸੀ ਘੀ ਦਾ ਪਾ ਲਓ, ਉਹ ਬਾਲ ਕੇ ਤੁਸੀਂ ਆਪਣੇ ਖਾਓ। ਜੇ ਤੁਸੀਂ ਟੇਸਟ ਚੇਂਜ ਕਰਨਾ, ਥੋੜੀ ਕਾਲੀ ਮਿਰਚ ਵੀ ਪਾ ਸਕਦੇ ਹੈਗੇ ਇਹਦੇ ਵਿੱਚ, ਜੇ ਟੇਸਟੀ ਜਿਵੇਂ ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਇਹ ਵੀ 40 ਦਿਨ ਦਾ ਕੋਰਸ ਹੈ ਜੀ, ਇਹ ਵੀ 40 ਦਿਨ ਲਗਾਤਾਰ ਖਾਓ, ਇਹ ਤੁਹਾਨੂੰ ਆਪਣੇ ਕਮਜ਼ੋਰੀ ਥਾਰੇ ਫੀਲ ਹੁੰਦੀ ਹੈ ਉਹ ਦੂਰ ਹੋ ਜੂਗੀ ਥਾਰੇ। ਜਾਂ ਫਿਰ ਆਪਣੇ ਤੁਸੀਂ ਬੂਸਟ ਜਿਹੜਾ ਹੁੰਦਾ ਨਾ ਦੁੱਧ ਬੂਸਟ, ਉਹ ਸਾਰੇ ਤਰ੍ਹਾਂ ਦੇ ਵਿਟਾਮਿਨ ਹੁੰਦੇ ਜੀ, ਉਹ ਤੁਸੀਂ ਆਪਣੇ ਪੀਣ ਲਾ ਜੋ, ਉਹ ਵੀ ਆਪਣੇ ਕਮਜ਼ੋਰੀ ਥਾਰੀ ਦੂਰ ਕਰ ਦੂਗਾ। ਅੱਛਾ ਜੀ, ਫਿਰ ਜੌਂ ਦਾ ਦਲੀਆ ਤੁਸੀਂ ਬਣਾਉਣਾ ਹੈਗਾ, ਉਹ ਬਣਾ ਕੇ ਤੁਸੀਂ ਸ਼ਹਿਦ ਪਾ ਕੇ ਖਾਣਾ ਹੈਗਾ, ਇਹ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਅੱਛਾ ਫਿਰ ਮਣਕੇ ਦੁੱਧ ਦੇ ਵਿੱਚ ਮੈਂ ਉਬਾਲ ਕੇ ਪੀਓ, ਇਹ ਵੀ ਤਾਕਤ ਦਿੰਦੇ ਹੈਗੇ। ਫਿੱਗ ਇਹ ਵੀ ਤਾਕਤ ਦਿੰਦੇ, ਤਿੰਨ ਚਾਰ ਫਿੱਗ ਦੋ ਸਵੇਰ ਨੂੰ ਪਿਓ ਕੇ ਰੱਖ ਦੋ ਤੁਸੀਂ ਪਾਣੀ ਮੈਂ, ਦੋ ਤਿੰਨ ਰਾਤ ਨੂੰ ਖਾ ਲੋ, ਦੋ ਤਿੰਨ ਰਾਤ ਨੂੰ ਪਿਓ ਕੇ ਸਵੇਰ ਨੂੰ ਖਾ ਲੋ, ਜੇ ਤਾਜ਼ੀ ਮਿਲਦੇ ਤਾਂ ਖਾ ਲੋ, ਇਹ ਸੁੱਕਿਆਂ ਵਾਸਤੇ ਹੀ, ਉਹ ਫਿਰ ਨਰਮ ਜਿਹੇ ਹੋ ਜਾਂਦੇ ਖਾਣੇ ਮੈਂ, ਸੌਖਾ ਰਹਿੰਦੇ। ਇਹ ਵੀ ਤੁਹਾਡੇ ਸਰੀਰ ਵਾਸਤੇ ਬਹੁਤ ਵਧੀਆ ਚੀਜ਼ ਰਹੂਗੀ ਇਹ। ਤੇ ਆਪਣੇ ਮੇਥੀ ਦਾ ਪਾਣੀ ਤੁਸੀਂ ਆਪਣੇ ਪੀ ਸਕਦੇ ਹੈਗੇ, ਲੱਗੂਗਾ ਤਾਂ ਕੌੜਾ ਇਸ ਵਰਕ। ਫਿਰ ਸੰਤਰੇ ਦਾ ਜੂਸ ਤੁਸੀਂ ਆਪਣੇ ਪੀ ਸਕਦੇ ਹੈਗੇ, ਉਹਦੇ ਵਿੱਚ ਮੈਂ ਇੱਕ ਚਮਚਾ ਅਦਰਕ ਦਾ ਰਸ ਪਾ ਲੈਣਾ ਹੈਗਾ ਤੇ ਥੋੜਾ ਜਿਹਾ ਲੂਣ, ਕਾਲੀ ਮਿਰਚਾਂ, ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਤੇ ਗਾਜਰਾਂ, ਚਕੰਦਰ, ਟਮਾਟਿਆਂ ਇਹ ਜੂਸ ਆਪਣੇ ਪੀਣ ਲਾ ਦਿਓ, ਜਿਹਨਾਂ ਨੂੰ ਹੀਮੋਗਲੋਬਿਨ ਘੱਟ ਹੈਗੀ, ਆਇਰਨ ਘੱਟ ਹੈਗੀ, ਵਧੀਆ ਚੀਜ਼ ਕੰਮ ਕਰੂਗੀ ਇਹ। ਗਾਜਰਾਂ, ਚਕੰਦਰ, ਟਮਾਟਰ ਦਾ ਜੂਸ, ਪਾਲਕ ਦਾ ਜੂਸ, ਇਹ ਵੀ ਪਾ ਦੇ ਦੋ ਪੱਤੇ। ਫਿਰ ਜਿਹੜਾ ਹਰਾ ਐਪਲ ਹੁੰਦਾ ਤੁਸੀਂ ਉਹ ਖਾ ਲਓ, ਉਹ ਵੀ ਤਕੜਾ ਰਹੂਗਾ ਤੁਹਾਨੂੰ ਇਹਦੇ ਵਾਸਤੇ। ਅੱਛਾ ਫਿਰ ਕਮਜ਼ੋਰੀ ਵਾਸਤੇ ਤੁਸੀਂ 200 ਗ੍ਰਾਮ ਤੁਸੀਂ ਮਿਸ਼ਰੀ ਲੈਣੀ ਹੈਗੀ, 50 ਗ੍ਰਾਮ ਲੈਣਾ ਹੈਗਾ ਕਾਲੀ ਮਿਰਚਾਂ, 100 ਗ੍ਰਾਮ ਸੌਂਫ, 200 ਗ੍ਰਾਮ ਕਾਜੂ ਤੇ 200 ਗ੍ਰਾਮ ਬਦਾਮ, ਇਹਨਾਂ ਨੂੰ ਕੁੱਟ ਕੇ ਆਪਣੇ ਇੱਕ ਚਮਚਾ ਸਵੇਰ ਨੂੰ ਇੱਕ ਚਮਚਾ ਸ਼ਾਮ ਨੂੰ ਖਾ ਲਓ, ਇਹ ਵੀ ਤੁਹਾਡੇ ਸਿਹਤ ਵਾਸਤੇ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ। ਨਹੀਂ ਤਾਂ ਬਣਿਆ ਬਣਾਇਆ ਚਮਨ ਪਰਾਸ਼ ਜਿਹੜਾ ਹੁੰਦਾ ਹੈਗਾ, ਚਮਨ ਪਰਾਸ਼ ਉਹ ਤੁਸੀਂ ਸ਼ੀਸ਼ੇ ਲੈ ਲਓ ਆਪਣੇ 2 ਚਮਚੇ, ਇੱਕ ਚਮਚਾ ਸਵੇਰ ਨੂੰ ਇੱਕ ਚਮਚਾ ਸ਼ਾਮ ਨੂੰ ਖਾ ਲਓ, ਇਹ ਵੀ ਤੁਹਾਡੇ ਠੀਕ ਕਰੂਗਾ ਕੰਮ। ਮੂੰਹ ਦੇ ਵਿੱਚੋਂ ਤੇ ਕਹਿੰਦੇ ਪਾਣੀਆਂ ਦਾ ਲਾਰਾਂ ਜਾਂ ਡਿੱਗਦੀਆਂ ਹੈਗੀਆਂ, ਉਹ ਸਾਰੇ ਆਪਣੇ ਹੋ ਸਕਦਾ ਵੀ ਤੁਹਾਡਾ ਹਾਜ਼ਮਾ ਠੀਕ ਨਾ ਹੋਵੇ ਜਿਹੜੀ, ਉਹਦੇ ਵਾਸਤੇ ਵੀ ਤੁਸੀਂ ਆਪਣੇ ਕਰ ਸਕਦੇ ਹੈਗੇ। ਸਾਰੇ ਜਿੰਨੇ ਮਸਾਲੇ ਹੈਗੇ ਮੋਸਟਲੀ ਮਗਾਂ, ਮਿਰਚਾਂ, ਸੁੰਡ, ਜਵੈਣ, ਚਿੱਟਾ ਜੀਰਾ, ਕਾਲਾ ਜੀਰਾ, ਫਿਰ ਥੋੜੀ ਵਿੱਚੋਂ ਤੁਸੀਂ ਹਿੰਗ ਪਾਣੀ ਹੈਗੀ, ਜਿਸ ਤਰ੍ਹਾਂ ਆਪਾਂ ਸਾਗ ਨੂੰ ਤੜਕ ਲਗਾਉਂਦੇ ਨਾ ਡਲੀ ਦਾ, ਹਿੰਗ ਦਾ ਜਾਂ ਮਾਂ ਦੀ ਦਾਲ ਨੂੰ, ਉਹ ਜਿਹੜੀ ਹਿੰਗ ਬਚੀ ਵੀ ਹੋਊਗੀ ਤੜਕੇ ਤੇ ਬਾਅਦ, ਜਾਂ ਘੀਵਾਂ ਭੁੰਨ ਕੇ ਤੁਸੀਂ ਉਹ ਤੁਸੀਂ ਆਪਣੇ ਹਿੰਗ ਪਾਣੀ ਹੈਗੀ 10 ਗ੍ਰਾਮ ਵਿੱਚ, ਬਾਕੀ ਜੇ ਚੀਜ਼ਾਂ ਤੁਸੀਂ ਸਾਰੀਆਂ 50-50 ਗ੍ਰਾਮ ਦਈਆਂ ਹੈਗੀਆਂ। ਚੂਰਨ ਜਰਨਾ ਦਾ 1/2 ਚਮਚਾ ਸਵੇਰ ਨੂੰ, 1/2 ਚਮਚਾ ਸ਼ਾਮ ਨੂੰ ਤੁਸੀਂ ਖਾਣਾ ਹੈਗਾ, ਇਹਦੇ ਨਾਲ ਸਾਰਾ ਹਾਜ਼ਮਾ ਠੀਕ ਹੋਜੂਗਾ ਤੇ ਮੂੰਹ ਜਿਹੜਾ ਪਾਣੀ ਪੁਣੀ ਆਉਂਦਾ ਉਹ ਆਪਣੇ ਠੀਕ ਹੋਜੂ। ਜਾਂ ਨਹੀਂ ਤਾਂ ਤੁਸੀਂ ਬਣਿਆ ਬਣਾਇਆ ਜੇ ਚੂਰਨ ਤੁਹਾਨੂੰ ਮਿਲਦਾ ਹੈਗਾ, ਉਹਦਾ ਨਾਂ ਹੈਗਾ ਹਿੰਗ ਬਾਸਤਿਕਾ ਚੂਰਨ, ਉਹ ਤੁਸੀਂ ਲੈ ਸਕਦੇ ਹੈਗੇ 1/2 ਚਮਚਾ ਬਹੁਤ ਹੁੰਦਾ, ਜਾਂ ਫਿਰ ਨਹੀਂ ਤਾਂ ਲਵਨ ਪਾਸ ਕਰ ਚੂਰਨ, ਦੋਵਾਂ ਦੇ ਜਿਹੜਾ ਤੁਹਾਨੂੰ ਮਿਲਦਾ ਹੈਗਾ, ਇਹ ਤੁਹਾਡੀ ਜਿਹੜੀ ਅਗਨੀ ਮਿੱਟੀ ਹੋਈ ਹੁੰਦੀ ਆ ਉਹਦੇ ਆਪਣੇ ਠੀਕ ਕਰ ਦੂਗਾ, ਹਾਜ਼ਮਾ ਠੀਕ ਹੋਜੂਗਾ, ਉਹਦੇ ਨਾਲ ਆਪਣੇ ਤੁਸੀਂ ਲੈ ਸਕਦੇ ਹੈਗੇ। ਨਹੀਂ ਤਾਂ 1/2 ਚਮਚਾ ਬੇੜਿਆਂ ਦਾ ਪਾਊਡਰ, 1 ਚਮਚਾ ਸ਼ੱਕਰ, ਇਹ ਮਿਕਸ ਕਰਕੇ ਮੂੰਹਾਂ ਪਾ ਕੇ ਹੌਲੀ ਹੌਲੀ ਚੁੱਸੀ ਚੱਲੋ, ਇਹ ਵੀ ਆਪਣੇ ਹੌਲੀ ਹੌਲੀ ਮੂੰਹ ਚੋਂ ਥਰੇ ਹੁੰਦੇ ਜਿਹੜੇ ਪਾਣੀ ਨਿਕਲਦਾ ਉਹ ਠੀਕ ਹੋਜੂਗਾ ਇਹਦੇ ਨਾਲ। ਜਾਂ ਫਿਰ ਤੁਸੀਂ ਤ੍ਰਿਫਲਾ ਪਾਊਡਰ ਜਿਹੜਾ ਹੁੰਦਾ ਉਹ ਰਾਤ ਨੂੰ ਪਿਓ ਕੇ ਰੱਖ ਦੇਣਾ 1/2 ਚਮਚਾ 1/2 ਚਮਚਾ ਪਾਣੀ ਦੇ ਗਲਾਸ ਚ, ਸਵੇਰ ਨੂੰ ਉੱਠ ਕੇ ਪੀ ਲਓ, ਇਹ ਵੀ ਥਰੇ ਪੇਟ ਦੀ ਖਰਾਬੀ ਕਰਕੇ ਮੂੰਹਾਂ ਪਾਣੀ ਆਉਂਦਾ ਜੀ ਜ਼ਿਆਦਾ। ਜਾਂ ਫਿਰ ਜੇ ਥਰੇ ਹੋ ਸਕਦਾ ਥਰੇ ਮਸੂੜਿਆਂ ਵਾਂ ਕੋਈ ਇਨਫੈਕਸ਼ਨ ਹੋਵੇ ਤਾਂ ਵੀ ਇਹ ਹੋ ਸਕਦੀ ਪ੍ਰੋਬਲਮ, ਉਹਦੇ ਵਾਸਤੇ ਤੁਸੀਂ ਆਪਣੇ ਇਹ ਤਾਂ ਚਾਹੇ ਥਰੇ ਹੈ ਚਾਹੇ ਨਹੀਂ ਹੈ ਤੁਸੀਂ ਇਹ ਵੀ ਸਟਾਰਟ ਕਰ ਲਓ। ਕਾਲੀ ਮਿਰਚਾਂ 50 ਗ੍ਰਾਮ, ਲੌਂਗ 50 ਗ੍ਰਾਮ ਤੇ ਨਿਸ਼ਾਦਰ ਠੀਕਰੀ 20 ਗ੍ਰਾਮ, ਇਹ ਮਿਕਸ ਜਿਹਾ ਕਰਕੇ ਤੁਸੀਂ ਆਪਣੇ ਮੰਜਨ ਜਿਹਾ ਬਣਾ ਲੈਣਾ ਹੈਗਾ, ਉਹ ਤੁਸੀਂ ਆਪਣੇ ਬੁਰਸ਼ ਨਾਲ ਜਿਸ ਤਰ੍ਹਾਂ ਆਪਾਂ ਬੁਰਸ਼ ਕਰਦੇ ਹਾਂ ਸਾਰੇ ਆਲੇ ਦੁਆਲੇ ਮਸੂੜਿਆਂ ਦੇ ਉੱਤੇ ਫੇਰਨਾ ਹੈਗਾ, ਉਹ ਸਾਰੇ ਫੇਰ ਲਓ ਮੂੰਹ ਚ, ਬਹੁਤ ਵਧੀਆ। ਮੈਂ ਤਾਂ 30-35 ਸਾਲ ਹੋ ਗਏ ਇਹੀ ਕਰਦਾ ਹੈਗਾ ਜੀ, ਐਨ ਵਧੀਆ ਚੀਜ਼ ਰਹਿੰਦਾ ਹੈਗਾ ਮੂੰਹ ਸਾਫ, ਕਦੇ ਫਰੈਸ਼, ਕੋਈ ਗੰਦੀ ਸਮੈਲ ਨੀ। ਤੇ ਤੁਸੀਂ ਜਿਹੜੇ ਨਹੀਂ ਵੀ ਕਰਦੇ ਆਪਣੇ ਟੁੱਥ ਪੇਸਟ ਕਰਦੇ ਹਾਂ ਨਾ, ਆਪਣੇ ਟੁੱਥ ਪੇਸਟ ਨਾਲ ਉਹ ਗੱਲ ਬਣਦੀ ਨਹੀਂ ਹੈਗੀ, ਆਪਾਂ ਉਹ ਸ਼ੌਕ ਸ਼ੌਕਵਾਂ ਕਰ ਲੈਂਦੇ ਵੀ ਟੁੱਥ ਪੇਸਟ ਕਰ ਲਿਆ ਜੀ ਸਾਰਾ ਮੂੰਹ ਸਾਫ ਹੋ ਗਿਆ। ਤੁਸੀਂ ਜਿਹੜੇ ਟੁੱਥ ਪੇਸਟ ਵੀ ਕਰਦੇ ਨਾ ਇੱਕ ਵਾਰੀ ਇਹ ਕਰਕੇ ਦੇਖੋ ਮੇਰੇ ਕਹੇ ਤੇ, ਤੁਹਾਨੂੰ ਆਪੇ ਡਿਫਰੈਂਸ ਪਤਾ ਲੱਗ। ਟੁੱਥ ਪੇਸਟ ਵੀ ਕਰੀ ਜਾਊਗਾ ਉਹਨੂੰ ਮੈਂ ਰੋਕਦਾ ਨੀ ਹੈਗਾ, ਟੁੱਥ ਪੇਸਟ ਨੂੰ ਉਹ ਵੀ ਕਰ ਲਓ ਤੁਹਾਡੇ ਦੰਦ ਚਮਕਾ ਦੂਗਾ, ਪਰ ਜਿਹੜੀ ਅੰਦਰਲੀ ਇਨਫੈਕਸ਼ਨ ਹੈਗੀ ਤੁਹਾਡੇ ਮਸੂੜਿਆਂ ਮਸਾੜਿਆਂ ਚ, ਉਹ ਆਪਾਂ ਕਿਹੜਾ ਹੁਣ ਜੇ ਆਪਾਂ ਟੁੱਥ ਪੇਸਟ ਕਰਦੇ ਆਪਾਂ ਕੋਈ ਜਿਹੜੇ ਮੂੰਹ ਦੀ ਛੱਤ ਹੈ ਜਿਹੜੀ ਹੁੰਦੀ ਹੈ ਇਹਦੇ ਉੱਤੇ ਥੋੜਾ ਫੇਰਦੇ ਹੈਗੇ, ਇਕੱਲੇ ਦੰਦਾਂ ਦੇ ਉੱਤੇ ਫੇਰ ਕੇ ਪਾਸੇ ਹੋ ਜਾਂਦੇ ਹੈ, ਰਾਈਟ
ਜੀ।
ਇਸ ਤਰ੍ਹਾਂ ਫੇਰ ਹਾਂ, ਇਹ ਤੁਸੀਂ ਆਪਣੇ ਕਰਕੇ ਦੇਖੋ, ਤੁਸੀਂ ਮੰਨ ਜੋਗੇ ਵੀ ਇੱਕ ਹਫ਼ਤਾ ਹੀ ਭਾਵੇਂ ਦੋ ਤਿੰਨ ਵਾਰੀ ਤਜਰਬਾ ਕਰਕੇ ਦੇਖੋ, ਤੁਹਾਨੂੰ ਆਪੇ ਪਤਾ ਲੱਗ ਜਾਏਗਾ ਵੀ ਮੇਰੇ ਕਿੰਨੀ ਡਿਫਰੈਂਸ ਪੈ ਗਿਆ ਮੇਰੇ ਮੂੰਹ ਚ। ਕਹਿੰਦੇ ਖਾਣੇ ਦਾ ਥਰਾ ਟੇਸਟ ਵੱਧ ਜਾਂਦਾ ਹੈਗਾ, ਥਰਾ ਕਲੀਨ ਮੂੰਹ ਹੈਗਾ ਖਾਣੇ ਦਾ ਟੇਸਟ ਥਰਾ ਵਧੀਆ ਰਹੂਗਾ ਥਰਾ। ਜੇ ਮੂੰਹ ਕੌੜਾ ਰਹਿੰਦਾ ਹੈਗਾ ਤੁਸੀਂ ਕਹਿੰਦੇ ਕੌੜਾ ਰਹਿੰਦਾ ਹੈਗਾ ਤਾਂ ਤੁਸੀਂ ਜੇ ਤੁਹਾਨੂੰ ਕੱਚਾ ਔਲਾ ਮਿਲਦਾ ਹੈਗਾ ਇੱਥੇ ਉਹ ਮੂੰਹ ਹੌਲੀ ਹੌਲੀ ਚੱਬ ਚੱਬ ਕੇ ਥੋੜਾ ਥੋੜਾ ਉਹ ਭਾਵੇਂ ਥੁੱਕ ਦੋ ਚਾਹੇ ਖਾ ਲੋ, ਉਹ ਵੀ ਮੂੰਹ ਦੇ ਕੜੱਤਣ ਉਹ ਚਲੀ ਜਾਂਦੀ ਹੈਗੀ ਮੂੰਹ ਚ। ਨਹੀਂ ਤਾਂ ਔਲੇ ਦਾ ਜੂਸ, ਜੇ ਨਹੀਂ ਤੁਹਾਨੂੰ ਫਰੈਸ਼ ਔਲਾ ਮਿਲਦਾ ਔਲੇ ਦਾ ਜੂਸ ਤੁਸੀਂ ਆਪਣੇ ਕੁੱਟ ਕੁੱਟ ਕਰਕੇ ਹੌਲੀ ਹੌਲੀ ਆਪਣੇ ਪੀਓ, ਉਹਦੇ ਨਾਲ ਵੀ ਸਾਰਾ ਠੀਕ ਹੋ ਜੂਗਾ ਜੀ। ਜਿਹੜੀ ਉਹ ਕਹਿੰਦੀ ਸੀਗੀ ਡਿਪਰੈਸ਼ਨ ਚ ਹੈਗੀ ਲੇਡੀ, ਕਹਿੰਦੀ ਸੀ ਮੇਰਾ ਆਪਣੇ ਡਰ ਲੱਗਦਾ ਘਬਰਾਓ ਹੁੰਦਾ ਹੈਗਾ, ਉਹਨੂੰ ਉਹ ਤਾਂ ਆਪਣੇ ਤੁਸੀਂ ਫਿੱਗ ਹੁੰਦੇ ਨਾ ਉਹ ਤੁਸੀਂ ਆਪਣੇ 3-4 ਫਿੱਗ ਦੁੱਧ ਮਾਂ ਉਬਾਲ ਕੇ ਤੁਸੀਂ ਉਹ ਪੀਣੇ ਹੈਗੇ ਜੀ, ਉਹਦੇ ਨਾਲ ਸਾਰੇ ਆਪਣੇ ਠੀਕ ਤਾਕਤ ਜੀ ਥਾਰੇ ਆ ਜਾਂਦੀ ਜੇ ਸਾਡਾ ਡਰ ਡੋਰ ਚੱਕਣਾ ਉਹ ਦੂਰ ਹੋਜੂਗਾ ਉਹਦੇ ਨਾਲ। ਫਿਰ ਆਪਣੇ ਬ੍ਰਹਮੀ ਪਾਊਡਰ ਰਾਤ ਨੂੰ ਇੱਕ ਚਮਚਾ ਦੁੱਧ ਨਾਲ ਆਪਣੇ ਲੈ ਕੇ ਪੈ ਜਾਓ 7-8 ਵਜੇ, ਇਹ ਵੀ ਥੋੜੇ ਐਨ ਰਿਲੈਕਸ ਕਰ ਜੂਗਾ ਥੋੜੇ ਦਿਮਾਗ ਨੂੰ, ਇਹ ਵੀ ਵਧੀਆ ਚੀਜ਼ ਹੈਗੀ। ਬਾਕੀ ਥੋੜੇ ਦਿਨ ਦੇ 2-3 ਵਾਰੀ ਲੰਬੇ ਸਾਹ ਆਪਣੇ ਖਿੱਚਣੇ ਹੈਗੇ ਉਹ ਕਰਕੇ ਦੇਖੋ। ਜੇ ਕਹਿੰਦੇ ਮੈਂ ਘਰ ਮੈਂ ਇਕੱਲੀ ਰਹਿ ਜਾਂਦੀ ਹੈ ਤਾਂ ਵੀ ਉਹਨਾਂ ਨੂੰ ਡਿਪਰੈਸ਼ਨ ਜਾਂ ਫੀਲ ਹੁੰਦਾ ਹੈਗਾ। ਮੁੰਡਾ ਕਹਿੰਦਾ ਕੰਮ ਤੇ ਚਲੇ ਜਾਂਦਾ ਮੈਂ ਇਕੱਲੀ ਰਹਿੰਦੀ, ਵੀ ਮੁੰਡੇ ਦਾ ਵਿਆਹ ਕਰ ਦੋ, ਕਦੇ ਘਰ ਮਾਂ ਬਹੂ ਆ ਜੂਗੀ, ਕਦੇ ਥਰਡ ਡਿਪਰੈਸ਼ਨ ਵੀ ਚੱਕ ਹੋਜੂਗਾ। ਵਧੀਆ ਚੀਜ਼ ਨੁਕਸਾ ਤੁਹਾਨੂੰ ਦੱਸਦਾ ਮੈਂ। ਅੱਛਾ ਜੀ, ਫਿਰ ਅੱਗੇ ਚੱਲਦੇ ਹੈਗੇ, ਜਿਸ ਤਰ੍ਹਾਂ ਉਹਨਾਂ ਪੈਨਿਕ ਅਟੈਕ ਜਾਂਦਾ ਸੀ, ਡਾਚਾ ਜਿਸ ਤਰ੍ਹਾਂ ਲੱਗਦਾ ਨਾ ਉਹਨਾਂ ਨੂੰ ਕਹਿੰਦੇ ਸੀਗੇ, ਤਾਂ ਅਰਜੁਨ ਖਿਆਲ ਜਿਹੜੀ ਹੁੰਦੀ ਹੈ ਜੀ ਉਹ ਤੁਸੀਂ ਆਪਣੇ ਅੱਧੇ ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ, ਉਹ ਦੇ ਸਕਦੇ ਹੈਗੇ, ਨਹੀਂ ਤਾਂ ਮਲੱਠੀ ਤੇ ਛੋਟੀ ਇਲਾਇਚੀ ਇਹ ਬਰਾਬਰ ਬਰਾਬਰ ਲੈ ਕੇ ਤੁਸੀਂ ਅੱਧਾ ਕੁ ਚਮਚਾ ਤੁਸੀਂ ਇਹ ਖਾ ਕੇ ਦੇਖ ਲਿਆ ਕਰੋ, ਇਹ ਵੀ ਪੈਨਿਕ ਅਟੈਕ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ, ਵੀ ਜੇ ਸਾਡਾ ਡਰ ਲੱਗਦਾ ਉਹਨਾਂ ਨੂੰ ਉਹਦੇ ਨਾਲ ਆਪਣੇ ਠੀਕ ਹੋ ਸਕਦੇ ਹੈਗੇ। ਮੋਢੇ ਮਨ ਦਰਦ ਕਹਿੰਦੇ ਸੀਗੇ, ਮੋਢੇ ਮੈਂ ਹੋਵੇ ਦਰਦ ਜਾਂ ਕਿਸੇ ਜੋੜਾਂ ਜਿਹੜਾ ਮੈਂ ਦਰਦ ਹੋਵੇ, ਤੇ ਤੁੰਮੇ ਦੀ ਜੜ ਦਾ ਚੂਰਨ ਸਾਨੂੰ ਮਿਲ ਜਾਵੇ, ਤੁੰਮੇ ਦੀ ਜੜ ਦਾ ਚੂਰਨ ਜਾਂ ਇੰਡੀਆ ਤੋਂ ਮੰਗਵਾ ਲਓ, ਉਹ ਤੁਸੀਂ ਆਪਣੇ ਇੱਕ ਚੁਟਕੀ ਉਹ ਲੈਣਾ ਹੈਗਾ, ਉਹ ਤੁਸੀਂ ਆਪਣੇ ਦੇ ਸਕਦੇ ਹੈਗੇ। ਜੇ ਮਿਕਸ ਕਰਨਾ ਹੈਗਾ ਇੱਕ ਚੁਟਕੀ ਤੁੰਮੇ ਇਹਦੀ ਪਾਊਡਰ ਦੀ ਤੇ ਮਗਾਂ ਦਾ ਅੱਧਾ ਚਮਚਾ, ਇਹ ਮਿਕਸ ਕਰਕੇ ਭਾਵੇਂ ਗਰਮ ਪਾਣੀ ਨਾਲ ਲੈ ਦੋ, ਇਹ ਵੀ ਦਰਦਾਂ ਵਾਸਤੇ ਵਧੀਆ ਚੀਜ਼ ਰਹੂਗੀ ਤੁਹਾਨੂੰ। ਪੇਟ ਕਹਿੰਦੇ ਤੇ ਜ਼ਿਆਦਾ ਪੇਟ ਦੀ ਪ੍ਰੋਬਲਮ ਵਾਸਤੇ ਕਹਿੰਦੇ ਜ਼ਿਆਦਾ ਮੋਟਾ ਜਿਹਾ ਹੁੰਦਾ ਹੈ ਦੂਜੀ ਹੈ, ਤੇ ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ ਗਰਮ ਪਾਣੀ ਪੀਣ ਲਾ ਜਾਓ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ, ਆਪਣੇ ਰੋਟੀ ਰਾਟੀ ਸਾਰੀ ਹਜਮ ਹੋ ਜਾਂਦੀ ਛੇਤੀ, ਗਲੇ ਆਰਾਮ ਜਾ ਜੂਗਾ ਤੁਹਾਨੂੰ, ਜਿਹੜੇ ਅੱਖਾਂ ਦੇ ਥੱਲੇ ਕਾਲੇ ਜੇ ਘੇਰੇ ਪੈ ਜਾਂਦੇ ਨਾ ਉਹ ਵੀ ਆਪਣੇ ਠੀਕ ਹੋ ਜਾਂਦੇ ਜੀ ਇਹਦੇ ਨਾਲ। ਅੱਛਾ, ਨਹੀਂ ਤਾਂ ਫਿਰ ਤੁਸੀਂ ਆਪਣੇ 2 ਚਮਚੇ ਪਿਆਜ਼ ਦਾ ਰਸ, 2 ਚਮਚੇ ਨਿੰਬੂ ਦਾ ਰਸ ਇੱਕ ਚੁਟਕੀ ਦੋਣ, ਇਹ ਪਾਣੀ ਤੇ ਗਲਾਸ ਨਾਲ ਘੋਲ ਕੇ ਇਹ ਤੁਸੀਂ ਉਹਨੇ ਪੀ ਸਕਦੇ ਹੈਗੇ, ਪੇਟ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਹਾਡੇ ਰੋਟੀ ਨਹੀਂ ਹਜਮ ਹੋ ਰਹੀ ਇਹ ਵੀ ਤੁਹਾਡਾ ਪ੍ਰੋਬਲਮ ਹੋ ਸਕਦੀ ਹੈਗੀ, ਤਾਂ ਤੁਸੀਂ ਅਦਰਕ ਥੋੜਾ ਜਿਹਾ ਲੈਣਾ ਹੈਗਾ, ਜਿਸ ਤਰ੍ਹਾਂ ਆਪਾਂ ਚਟਨੀ ਬਣਾਉਣੀ ਇਹੀ ਚਟਨੀ ਬਣਾਉਣੀ, ਅਦਰਕ ਦੀ ਚਟਨੀ ਪਾ ਲਓ, ਅਦਰਕ ਦਾ ਟੁਕੜਾ ਪਾ ਲਓ, ਥੋੜਾ ਜਿਹਾ ਪੁਦੀਨਾ ਪਾ ਲਓ, ਵਿੱਚ ਮੈਂ ਸੌਂਫ ਪਾ ਲਓ ਚਮਚਾ, 2 ਚਮਚਾ 2 ਛੋਟੀਆਂ ਇਲਾਇਚੀਆਂ ਪਾ ਲਓ, ਇਹਨਾਂ ਨੂੰ ਕੁੱਟ ਕੇ ਚਟਨੀ ਜੀ ਬਣਾ ਕੇ ਇਹ ਤੁਸੀਂ ਖਾ ਲਾ ਜੋ, ਇਹ ਸਾਰੀ ਜਿਹੜੀ ਹਾਜ਼ਮੇ ਦੀ ਰਫਤਾਰ ਵਧਾ ਦੂਗੀ, ਇਹਦੇ ਨਾਲ ਵੀ ਸਾਰਾ ਆਪਣੇ ਹਾਜ਼ਮਾ ਠੀਕ ਹੋਊਗਾ ਤਾਂ ਢਿੱਡ ਵੀ ਸਾਰਾ ਠੀਕ ਹੋ ਜੂਗਾ। ਫਿਰ ਕੁਮਾਰੀ ਆਸਬ ਇਹ ਲਿਕੁਇਡ ਦਵਾਈ ਹੈਗੀ, ਇਹ ਤੁਸੀਂ ਆਪਣੇ ਮੰਗਵਾ ਲਓ ਐਮਾਜ਼ੋਨ ਤੋਂ, ਤੁਹਾਨੂੰ ਮਿਲ ਜੂਗੀ, ਜੇ ਨਹੀਂ ਸਟੋਰਾਂ ਚ ਮਿਲ ਜੂ, ਜੇ ਨਹੀਂ ਮਿਲਦੀ ਤਾਂ ਐਮਾਜ਼ੋਨ ਤੋਂ ਤੁਸੀਂ ਆਰਡਰ ਦੇ ਕੇ ਮੰਗਵਾ ਲਓ, ਉੱਥੇ ਭੇਜ ਦਿੰਦੇ ਹੈਗੇ। 4 ਚਮਚੇ ਦੇ ਲਿਕੁਇਡ ਦਵਾਈ ਦੇ ਲੈਣੇ ਹੈਗੇ, 2-3 ਸ਼ੀਸ਼ੀਆਂ ਮੰਗਵਾ ਲਓ ਇਕੱਠੀ ਬਾਰੀ ਬਾਰੀ ਮੰਗਾਉਂਦੇ ਨਾਲ ਬਹੁਤ ਫਾਇਦਾ ਕਰਦੀ, ਵਧੀਆ ਚੀਜ਼ ਹੈਗੀ। 4 ਚਮਚੇ ਦੇ ਦਵਾਈ ਦੇ ਪਾਣੇ ਹੈਗੇ, 4 ਚਮਚੇ ਪਾਣੀ ਦੇ ਪਾ ਕੇ ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ ਪੀ ਲੈਣੇ ਹੈਗੇ ਸਵੇਰ ਸਾਂਝ, ਸਾਰਿਆਂ ਨੂੰ ਪੇਟ ਦੀ ਕੋਈ ਪ੍ਰੋਬਲਮ ਹੋਵੇ ਐਮ ਫਟਾਫਟ ਠੀਕ ਹੋ ਜੂਗੀ। ਅੱਛਾ, ਇਹਦੇ ਬਾਅਦ ਫਿਰ ਪੇਟ ਮੈਂ ਦਰਦ ਹੁੰਦਾ ਹੋਵੇ ਹਜੇ ਉਹਨਾਂ ਨੂੰ ਰੋਟੀ ਹੋਈ ਅਫਾਰਾ ਜਾ ਰਹਿੰਦਾ ਹੋਵੇ, 1/2 ਚਮਚਾ ਤੁਸੀਂ ਰਾਈ ਦਾ ਤੇ 1/2 ਚਮਚਾ ਸ਼ੱਕਰ ਦਾ ਇਹ ਮਿਲਾ ਕੇ ਉੱਤੇ ਆਪਣੇ ਗੁੱਸਾ ਜਿਹਾ ਪਾਣੀ ਪੀ ਲਓ ਤੁਸੀਂ। ਅੱਛਾ, ਪੇਟ ਮੈਂ ਕਹਿੰਦੇ ਜੀ ਸੋਜ ਜੀ ਜਾਂ ਸੜਨ ਜੀ ਮਹਿਸੂਸ ਹੁੰਦੀ ਹੈਗੀ ਤਾਂ ਤੁਸੀਂ ਆਪਣੇ 60 ਗ੍ਰਾਮ ਅਨਾਰ ਦਾਣਾ 1 ਲੀਟਰ ਪਾਣੀ ਦੇ ਵਿੱਚ ਮਾਂ ਭਿਓ ਕੇ ਰੱਖ ਲੈਣਾ ਹੈਗਾ। ਮਿੱਟੀ ਜੇ ਤੁਹਾਨੂੰ ਮਿੱਟੀ ਦਾ ਭਾਂਡਾ ਮਿਲ ਜਾਏ ਤਾਂ ਬਹੁਤ ਵਧੀਆ ਚੀਜ਼ ਹੈਗੀ, ਤੇ ਉਹਦੇ ਵਿੱਚ ਬਾਅਦ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਮਿਸ਼ਰੀ ਮਿਲਾ ਲੈਣੀ, ਇਹ ਮਿਲਾ ਕੇ ਤੁਸੀਂ ਆਪਣੇ ਪਾਣੀ ਰੱਖ ਲਓ ਤੁਸੀਂ ਜਿੰਨਾ ਆਪਣੇ 1 ਲੀਟਰ ਪਾਣੀ ਦੇ ਵਿੱਚ ਮਿਲਾਉਣਾ ਹੈਗਾ 60 ਗ੍ਰਾਮ, ਇਹ ਤੁਸੀਂ ਆਪਣੇ ਦਿਹਾੜੀ ਮਾਂ ਜਾਂ 2 ਦਿਨ ਮਾਂ ਇਹ ਫਿਨਿਸ਼ ਕਰ ਦੇਣਾ ਹੈਗਾ ਪਾਣੀ, ਇਹ ਤੁਸੀਂ ਕਰਕੇ ਦੇਖੋ, ਇਹਦੇ ਨਾਲ ਪੇਟ ਦੀ ਕੋਈ ਬਿਮਾਰੀ ਹੋਵੇ ਠੀਕ ਹੋ ਜੂਗੀ ਸਾਰੀ, ਦਿਨ ਮਾਂ ਜਾਂ ਦੋ ਕੁ ਵਾਰੀ ਪੀ ਲਿਆ ਭਾਵੇਂ ਗਲਾਸ ਗਲਾਸ ਜਾਂ ਅੱਧਾ ਅੱਧਾ ਗਲਾਸ ਉਹਦੇ ਨਾਲ ਠੀਕ ਹੋ ਜੂਗੀ, 2 ਦਿਨ ਮਾਂ ਖਤਮ ਕਰ ਦਿਓ ਜਿੰਨਾ ਕੁ 1 ਲੀਟਰ ਪਾਣੀ ਬਣਾ ਕੇ। ਅੱਛਾ ਜੀ, ਖੱਟੀ ਟਕਾਰਾਂ ਜੀ ਵੀ ਆਉਂਦੀਆਂ ਹੈਗੀਆਂ ਤੁਹਾਨੂੰ ਤਾਂ ਉਹਨੇ ਮੁੱਲੀ ਦੇ ਜੂਸ ਦੇ ਵਿੱਚ ਮਾਂ ਤੁਸੀਂ 1/2 ਕੱਪ ਭਾਵੇਂ ਮੁੱਲੀ ਦਾ ਜੂਸ ਲੈ ਲਓ, 2 ਚਮਚੇ ਸ਼ੱਕਰ ਦੇ ਮਿਲਾ ਕੇ ਇਹ ਤੁਸੀਂ ਆਪਣੇ ਪੀ ਲਓ। ਕੇਲੇ ਦੇ ਉੱਤੇ ਆਪਣੇ ਛੋਟੀ ਇਲਾਇਚੀ ਦਾ ਪਾਊਡਰ ਛਿੜਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ, ਫਿਰ ਨਾਰੀਅਲ ਦਾ ਪਾਣੀ ਪੀ ਸਕਦੇ ਹੈਗੇ ਤੁਸੀਂ, ਔਲਿਆਂ ਦਾ ਜੂਸ ਪੀ ਸਕਦੇ ਹੈਗੇ ਤੁਸੀਂ, ਇਹ ਵੀ ਹਾਜ਼ਮਾ ਠੀਕ ਕਰ ਦਿੰਦਾ ਹੈਗਾ। ਨਹੀਂ ਕੁਛ ਕਰਨਾ ਤਾਂ ਅਜਵਾਇਣ ਜੀਰਾ ਤੇ ਸੌਂਫ ਇਹ ਮਿਕਸ ਕਰਕੇ 1 ਚਮਚਾ ਤੁਸੀਂ ਇਹ ਖਾ ਲਿਆ ਕਰੋ
ਜੀ।
ਇਹ ਫਿਰ ਕੁਆਰ ਵੀ ਵਧੀਆ ਰਹਿੰਦਾ ਹੈਗਾ ਜੀ ਇਹ ਵਾਸਤੇ, ਕੁਆਰ ਦਾ ਜੂਸ ਜਸ ਪੀ ਲਓ ਪੇਟ ਵਾਸਤੇ ਠੀਕ ਰਹਿੰਦਾ ਹੈਗਾ। ਤੁਸੀਂ ਹਾਨੀਆਂ ਵਾਸਤੇ ਪੁੱਛਦੇ ਸੀਗੇ, ਹਾਨੀਆਂ ਵਾਸਤੇ ਤੁਸੀਂ 1 ਅਦਰਕ ਦੀ ਗੱਠੀ ਲੈਣੀ ਹੈਗੀ ਤੇ ਉਹਦੇ ਵਿੱਚੋਂ ਤੁਸੀਂ ਆਪਣੇ ਚਾਹੇ ਤਾਂ ਗੁੜ ਮਿਲਾ ਕੇ ਕੁੱਟ ਲਓ, ਉਹ ਤੁਸੀਂ ਮਿਕਸ ਕਰਕੇ ਖਾਣਾ ਜੀ, ਅਦਰਕ ਦੀ ਗੱਠੀ ਤੇ ਗੁੜ ਦੀ ਇੱਕ ਡੱਲੀ ਲੈ ਕੇ ਉਹ ਮਿਕਸ ਕਰਕੇ ਤੁਸੀਂ ਖਾਓ, ਐਂ ਵਧੀਆ ਹੋ ਜੂਗਾ ਸਾਰਾ ਹਾਨੀਆਂ ਉਹਨੇ ਠੀਕ ਹੈ ਵਧੀਆ ਚੀਜ਼ ਹੈਗੀ। ਤੇ ਦਵਾਈ ਹੈਗੀ ਇਹ ਸਾਨੂੰ ਐਮਾਜ਼ੋਨ ਤੋਂ ਤੁਸੀਂ ਮੰਗਵਾ ਸਕਦੇ ਹੈਗੇ, ਨਹੀਂ ਤਾਂ ਆਯੁਰਵੈਦਿਕ ਸਟੋਰ ਚ ਮਿਲ ਜੂਗੀ ਤੁਹਾਨੂੰ। ਬ੍ਰਿਧੀ ਬਾਧਿਕਾ ਬੱਟੀ ਇਹ ਤੁਸੀਂ 2 ਗੋਲੀਆਂ ਸਵੇਰ ਨੂੰ, 2 ਦੁਪਹਿਰ ਨੂੰ, 2 ਸ਼ਾਮ ਨੂੰ, ਉਹ ਕਹਿੰਦੇ ਆ ਧੁੰਨੀ ਫੁੱਲੀ ਵੀ ਹੈਗੀ ਵਾਲੀ, ਉਹ ਉਹਨੇ ਠੀਕ ਹੋ ਜੂਗੀ ਜੀ ਇਹਦੇ ਨਾਲ। ਨਹੀਂ ਤਾਂ ਤੁਸੀਂ ਹਰਨੀਆਂ ਵਾਸਤੇ ਹੋਵੇ ਚਾਹੇ ਉਹਨੇ ਪੇਟ ਮਾ ਗੈਸ ਭਰਦੀ ਹੋਵੇ ਉਹਦੇ ਵਾਸਤੇ ਹੈਗਾ ਹਰਨੀ ਨੂੰ ਵੀ ਕੰਮ ਕਰੂਗਾ ਇਹ ਕੁਆਰ ਦਾ ਗੁੱਦਾ ਲੈਣਾ ਹੈਗਾ ਤੁਸੀਂ 200 ਗ੍ਰਾਮ ਤੇ ਤੁਮਾ ਲੈਣਾ ਹੈਗਾ ਤੁਸੀਂ 100 ਗ੍ਰਾਮ ਇਹਨੂੰ ਕੜਾਹੀ ਦੇ ਵਿੱਚ ਪਾ ਕੇ ਉਹਨੂੰ ਭਾਵੇਂ ਤੁਸੀਂ ਬਲੈਂਡ ਜਿਹਾ ਕਰਕੇ ਉਹਨੂੰ ਕੁਆਰ ਦੇ ਗੁੱਦੇ ਨੂੰ ਥੋੜਾ ਲਿਕੁਇਡ ਜਿਹਾ ਬਣ ਜੂਗਾ ਉਹ ਮਿਕਸੀ ਮਾ ਫਿਰ ਤੁਸੀਂ ਕੜਾਹੀ ਦੇ ਵਿੱਚੋਂ ਪਾ ਕੇ ਇਹਨੂੰ ਥੋੜਾ ਪਕਾਉਣਾ ਹੈਗਾ ਜੀ ਹੌਲੀ ਹੌਲੀ ਮਿੱਠੀ ਅੱਗ ਤੇ ਪਕਾਈ ਚੱਲੋ ਜਦ ਤੱਕ ਇਹ ਗਾੜਾ ਨਾ ਹੋ ਜਾਵੇ ਐਂ ਗਾੜਾ ਹੋ ਜਾਵੇ ਜਿਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਗੋਲੀਆਂ ਜਾਂ ਵੱਟ ਹੋ ਜਾਵੇ ਇਹੋ ਜਿਹਾ ਤੁਸੀਂ ਰੱਖਣਾ ਹੈਗਾ
ਜੀ
ਫੇਰ ਹਾਂ ਫੇਰ ਤੁਸੀਂ ਉਹਨੇ ਛੋਲਿਆਂ ਦੇ ਦਾਣੇ ਜਿਹੀਆਂ ਗੋਲੀਆਂ ਜਾਂ ਵੱਟ ਕੇ ਰੱਖ ਲਓ ਇਹਦੀਆਂ ਤੇ 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ ਇਹ ਤੁਸੀਂ ਬਣਾ ਕੇ ਖਾ ਸਕਦੇ ਹੈਗੇ ਜੇ ਜਿਆਦਾ ਸਰਦੀਆਂ ਜਾਂ ਲੱਗਦਾ ਤਾਂ 3 ਟਾਈਮ ਵੀ ਖਾ ਲਓ ਇਹਦਾ ਕੋਈ ਵਿਗਾੜ ਨਹੀਂ ਇਹ ਤੁਸੀਂ ਲੈ ਸਕਦੇ ਹੈਗੇ ਫੇਰ ਯੂਰਿਕ ਐਸਿਡ ਵਾਸਤੇ ਪੁੱਛਦੇ ਸੀਗੇ ਉਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਅਕਰਕਰਾ ਸੁੰਡ ਅਸਗੰਧ ਲੌਂਗ ਇਹ ਬਰਾਬਰ ਤੁਸੀਂ ਆਪਣੇ ਲੈਣੇ ਹੈਗੇ ਅੱਧਾ ਚਮਚਾ ਤੁਸੀਂ ਆਪਣੇ ਸਵੇਰ ਨੂੰ ਅੱਧਾ ਚਮਚਾ ਸ਼ਾਮ ਨੂੰ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਜਾਂ ਫਿਰ ਤੁਸੀਂ ਆਪਣੇ ਪਾਈਨ ਐਪਲ ਦਾ ਜੂਸ ਵੀ ਕਹਿੰਦੇ ਵਧੀਆ ਰਹਿੰਦਾ ਹੈਗਾ ਇਹਦੇ ਵਿੱਚੋਂ ਐਪਲ ਦਾ ਜੂਸ ਵਧੀਆ ਰਹਿੰਦਾ ਹੈਗਾ ਨਿੰਬੂ ਨੂੰ ਜੋੜ ਕੇ ਤੁਸੀਂ ਇਹ ਲੈ ਸਕਦੇ ਹੈਗੇ ਇਹਦੇ ਵਿੱਚੋਂ ਪਾਈਨ ਐਪਲ ਮਾਵੇ ਨਿੰਬੂ ਜਾਂ ਫਿਰ ਤੁਸੀਂ ਆਪਣੇ ਜਿਹੜਾ ਮਿਕਸ ਹੋਇਆ ਹੋਇਆ ਜੂਸ ਮਿਲਦਾ ਹੈਗਾ ਕੋਕੋਨਟ ਦਾ ਤੇ ਪਾਈਨ ਐਪਲ ਦਾ ਜੂਸ ਉਹ ਟੇਸਟ ਵੀ ਗੁੱਡ ਹੁੰਦਾ ਹੈਗਾ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ ਉਹ ਪੀਲੇ ਕਰੋ ਤੇ ਉਹਨੇ ਅੱਗੇ ਚੱਲਦੇ ਹੈਗੇ ਗਠੀਏ ਵਾਸਤੇ ਪੁੱਛਦੇ ਸੀਗੇ ਗਠੀਏ ਮਾ ਤੁਸੀਂ ਆਪਣੇ ਖੀਰਾ ਯੂਜ ਕਰੋ ਜੀ ਜ਼ਿਆਦਾ ਖੀਰੇ ਦਾ ਜੂਸ ਭਾਵੇਂ ਇੱਕ ਗਲਾਸ ਕੱਢ ਕੇ ਪੀਲੇ ਕਰੋ ਰੋਜ਼ ਵਧੀਆ ਚੀਜ਼ ਰਹਿੰਦੀ ਹੈਗੀ ਇਹ ਜਾਂ ਫਿਰ ਅਸ਼ਗੰਧ ਇਹ ਤੁਸੀਂ ਇਹ ਵੀ ਗੁੱਡ ਰਹੂਗੀ ਤੁਹਾਨੂੰ ਅਸ਼ਵਗੰਧਾ ਜਿਹਨੂੰ ਕਹਿੰਦੇ ਇਹ ਵੀ ਤੁਸੀਂ ਇੱਕ ਅੱਧਾ ਚਮਚਾ ਸਵੇਰ ਨੂੰ ਅੱਧਾ ਚਮਚਾ ਸ਼ਾਮ ਨੂੰ ਦੇ ਸਕਦੇ ਹੈਗੇ ਨਹੀਂ ਕੁਛ ਕਰਨਾ ਉਹਨੇ ਸੁੰਡ ਦਾ ਹੀ ਕਾੜਾ ਜਿਹਾ ਬਣਾ ਕੇ ਪੀਲੇ ਕਰੋ ਇਹ ਵੀ ਗਠੀਏ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ ਗਾਜਰਾਂ ਦਾ ਜੂਸ ਇਹ ਠੀਕ ਹੈਗਾ ਔਲੇ ਦਾ ਜੂਸ ਇਹਦੇ ਵਿੱਚੋਂ ਤੁਸੀਂ ਆਪਣੇ ਸ਼ੱਕਰ ਜਾਂ ਗੁੜ ਜਾਂ ਮਿਲਾ ਕੇ ਪੀ ਲਓ ਇਹ ਵੀ ਜੋੜਾਂ ਦਾ ਦਰਦ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ ਜੇ ਨਹੀਂ ਕਰਨਾ ਤਾਂ ਆਪਣੇ ਇਹਦੇ ਔਲੇ ਦੇ ਜੂਸ ਮੈਂ ਨਹੀਂ ਸ਼ੱਕਰ ਸ਼ੁਕਰ ਮਿਲਾਏ ਤਾਂ ਭਾਵੇਂ ਸ਼ਹਿਦ ਮਿਲਾ ਕੇ ਤੁਸੀਂ ਆਪਣੇ ਇੱਕ ਚਮਚਾ 2 ਚਮਚੇ ਪੀ ਲਓ ਤਾਂ ਵੀ ਠੀਕ ਰਹਿੰਦਾ ਹੈਗਾ ਫੇਰ ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਮਿੱਠੀਆਂ ਸਰੰਜਾਂ ਅਸਗੰਧ ਮੇਥੀ ਸੁੰਡ ਇਹਨੂੰ ਸਾਰੀਆਂ ਨੂੰ ਮਿਕਸ ਕਰਕੇ ਬਰਬਰ ਚੀਜ਼ਾਂ ਲੈਣੀਆਂ ਹੈਗੀਆਂ ਸਾਰੀਆਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਫਿਰ 2 ਇੰਚ ਦਾ ਟੁਕੜਾ ਤੁਸੀਂ ਆਪਣੇ ਕੁਆਰ ਦਾ ਗੁੱਦਾ ਇਹ ਫਰਾਈ ਪੈਨ ਮੈਂ ਪਾ ਕੇ ਘੀ ਪਾ ਕੇ ਥੋੜਾ ਜਿਹਾ ਭੁੰਨ ਲਓ ਤੇ ਲੂਣ ਕਾਲੀ ਮਿਰਚਾਂ ਜੇ ਪਾ ਕੇ ਤੁਸੀਂ ਇਹ ਖਾ ਸਕਦੇ ਹੈਗੇ ਇਹ ਵੀ ਥਾਈਰੋਇਡ ਵਾਸਤੇ ਵਧੀਆ ਚੀਜ਼ ਹੈਗੀ ਫਿਰ ਹਲਦੀ ਵਾਲਾ ਦੁੱਧ ਪੀ ਸਕਦੇ ਹੈਗੇ ਤੁਸੀਂ ਫਿਰ ਯੋਗਰਾਜ ਗੂਗਲ ਦੀਆਂ ਗੋਲੀਆਂ ਤੁਹਾਨੂੰ ਮਿਲਦੀਆਂ ਹੈਗੀਆਂ 2 ਗੋਲੀਆਂ ਤੁਸੀਂ ਉਹ ਖਾਲੇ ਕਰੋ ਜੇ ਜਿਆਦਾ ਤਾਂ 2 ਸਵੇਰ ਨੂੰ 2 ਸ਼ਾਮ ਨੂੰ ਵੀ ਖਾ ਸਕਦੇ ਇਹਦਾ ਕੋਈ ਵਿਗਾੜ ਨਹੀਂ ਹੁੰਦਾ ਨਹੀਂ ਤਾਂ 1 ਟਾਈਮ ਖਾ ਲਓ 2 ਗੋਲੀਆਂ ਫਿਰ ਸੁੰਡ ਮਗਾਂ ਕਾਲੀ ਮਿਰਚਾਂ ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ ਸਵੇਰ ਨੂੰ ਕੁੱਸੇ ਪਾਣੀ ਨਾਲ ਤੁਸੀਂ ਆਪਣੇ ਲੇਲੇ ਕਰੋ ਇਹ ਵੀ ਅਥਰਾਈਟਸ ਵਾਸਤੇ ਗੁੱਡ ਚੀਜ਼ ਹੈਗੀ ਜਾਂ ਫਿਰ ਸੁੰਡ ਮੇਥੀ ਹਲਦੀ 3 ਚੀਜ਼ਾਂ ਘਰ ਪਈਆਂ ਸਾਰੇ ਅੱਧਾ 1 ਚਮਚਾ ਲੇਲੇ ਕਰੋ ਇਹਦਾ ਕੁੱਸੇ ਪਾਣੀ ਨਾਲ ਤੇ ਤਿਲਾਂ ਦੇ ਤੇਲ ਦੀ ਤੁਸੀਂ ਆਪਣੇ ਮਾਲਿਸ਼ ਕਰ ਲਿਆ ਕਰੋ ਇਹ ਵੀ ਜੋੜਾਂ ਦੇ ਦਰਦ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ ਜੀ ਤੇ ਅਮਰੂਦ ਤੁਸੀਂ ਖਾ ਲਿਆ ਕਰੋ ਅਮਰੂਦ ਵੀ ਵਧੀਆ ਚੀਜ਼ ਰਹਿੰਦੀ ਹੈਗੀ ਖਾਣੇ ਨੂੰ ਆਰਥਰਾਈਟਿਸ ਚ ਨਹੀਂ ਤਾਂ ਫਿਰ ਕਲੌਂਜੀ 50 ਗ੍ਰਾਮ ਮੇਥੀ 50 ਗ੍ਰਾਮ ਅਜਵਾਇਣ 50 ਗ੍ਰਾਮ ਇਹ 3 ਚੀਜ਼ਾਂ ਤੁਸੀਂ ਲੈਣੀਆਂ ਅੱਧਾ ਚਮਚਾ ਸਵੇਰ ਨੂੰ ਅੱਧਾ ਚਮਚਾ ਸ਼ਾਮ ਨੂੰ ਇਹ ਵੀ ਆਰਥਰਾਈਟਿਸ ਵਾਸਤੇ ਗੁੱਡ ਰਹੂਗਾ ਤੁਹਾਨੂੰ ਅੱਛਾ ਲੀਵਰ ਵਾਸਤੇ ਪੁੱਛਦੇ ਸੀਗੇ ਉਹ ਲੀਵਰ ਵਾਸਤੇ ਤਾਂ ਤੁਸੀਂ ਆਪਣੇ ਪੁਦੀਨੇ ਦੀ ਚਾਹ ਬਣਾ ਕੇ ਪੀਣ ਲਾਜੋ ਉਹਦੇ ਵਿੱਚੋਂ ਤੁਸੀਂ ਅੱਧਾ ਨਿੰਬੂ ਨਚੋੜ ਲੈਣਾ ਹੈਗਾ ਜਾਂ ਪੁਦੀਨੇ ਦੀ ਚਾਹ ਬਣਾਓਗੇ ਉਹ ਤੁਸੀਂ ਆਪਣੇ 10-15 ਪੱਤੇ ਪਾ ਕੇ ਪਾਣੀ ਨਾਲ ਉਬਾਲ ਕੇ ਨਿੰਬੂ ਨਚੋੜ ਕੇ ਤੁਸੀਂ ਉਹ ਪੀਣ ਲਾਜੋ ਲੀਵਰ ਦੀ ਵਧੀਆ ਚੀਜ਼ ਹੈਗੀ ਫਿਰ ਲੌਕੀ ਦਾ ਜੂਸ ਕੱਢ ਕੇ ਤੁਸੀਂ ਆਪਣੇ ਜਿੰਨਾ ਕੁ ਪੀਣਾ ਹੈਗਾ ਅੱਧਾ ਕੱਪ ਜਾਂ ਚੌਥਾ ਕੱਪ ਜਿੰਨਾ ਕੁ ਪੀਣਾ ਤੁਸੀਂ ਅੱਧਾ ਕੱਪ ਪਾ ਕੇ ਇਹਦੇ ਵਿੱਚੋਂ ਤੁਸੀਂ ਸਵਾਦ ਅਨੁਸਾਰ ਨੂਨ ਕਾਲੀ ਮਿਰਚਾਂ ਪਾ ਸਕਦੇ ਹੈਗੇ ਤੇ 1/2 ਚਮਚਾ ਆਪਣੇ ਧਨੀਏ ਦਾ ਜਿਹੜਾ ਹਰਾ ਧਨੀਆ ਹੁੰਦਾ ਉਹਦਾ ਰਸ ਕੱਢ ਕੇ ਪਾ ਲਓ 1/2 ਚਮਚਾ ਹਲਦੀ ਦਾ ਪਾ ਕੇ ਇਹ ਤੁਸੀਂ ਆਪਣੇ ਮਿਕਸ ਕਰਕੇ ਪੀਣ ਲਾ ਜੋ ਇਹ ਵੀ ਲੀਵਰ ਵਾਸਤੇ ਵਧੀਆ ਚੀਜ਼ ਹੋਗੀ ਫਿਰ ਮੂਲੀ ਦੇ ਪੱਤਿਆਂ ਦਾ ਰਸ ਇਹ ਤੁਸੀਂ ਮੂਲੀ ਦੇ ਪੱਤਿਆਂ ਦਾ ਰਸ ਚਿਕੰਦਰ ਦਾ ਰਸ ਤੇ ਥੋੜਾ ਜਿਹਾ ਅਦਰਕ ਇਹ ਮਿਕਸ ਜਿਹਾ ਕਰਕੇ ਇਹ ਜੂਸ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਫਿਰ ਸੌਗੀ ਸਾਰਿਆਂ ਦੇ ਘਰਾਂ ਚ ਪਈ ਹੈਗੀ ਸੌਗੀ ਤੇ 15-20 ਦਾਣੇ ਤੁਸੀਂ ਪਾਣੀ ਨਾਲ ਭਿਓ ਕੇ ਰੱਖ ਦੋ ਰਾਤ ਸਵੇਰ ਨੂੰ ਆਪਣੇ ਉੱਠ ਕੇ ਪੀ ਲਓ ਪਾਣੀ ਵੀ ਪੀ ਲਓ ਤੇ ਸੌਗੀ ਵੀ ਖਾ ਲਓ ਇਹਦੇ ਨਾਲ ਜਿਹੜੇ ਕਹਿੰਦੇ ਤੇ ਆਇਰਨ ਦੀ ਘੱਟ ਹੈਗੀ ਆਇਰਨ ਦੀ ਕਮੀ ਵੀ ਇਹਦੇ ਨਾਲ ਪੂਰੀ ਹੋ ਜੂਗੀ ਲੀਵਰ ਵਾਸਤੇ ਵਧੀਆ ਚੀਜ਼ ਹੈਗੀ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਾਸਤੇ ਜਾਂ ਫਿਰ ਲੀਵਰ ਵਾਸਤੇ ਤੁਸੀਂ ਲੈ ਸਕਦੇ ਹੈਗੇ ਔਲਿਆਂ ਦਾ ਜੂਸ ਇਹਦੇ ਵਿੱਚੋਂ ਤੁਸੀਂ ਇਹਦੇ ਵਿੱਚੋਂ ਮਗਾਂ ਜਿਹੜੀਆਂ ਹੁੰਦੀਆਂ ਨਾ ਉਹਨੂੰ ਪੀ ਕੇ ਰੱਖ ਦੋ 1/2 ਚਮਚਾ ਮਗਾਂ ਦਾ ਔਲਿਆਂ ਦਾ ਜੂਸ ਜਿੰਨਾ ਕੁ ਪੀਣਾ ਉਹਦੇ ਵਿੱਚੋਂ ਮਿਕਸ ਕਰਕੇ ਤੁਸੀਂ ਆਪਣੇ ਪੀਣ ਲਾ ਜਾਓ ਫਿਰ ਦਹੀਂ ਦੇ ਵਿੱਚੋਂ ਹਲਦੀ ਪਾ ਕੇ ਤੁਸੀਂ ਖਾਣ ਲਾ ਜਾਓ ਇਹ ਵੀ ਲੀਵਰ ਵਾਸਤੇ ਵਧੀਆ ਚੀਜ਼ ਹੈਗੀ ਸਾਰੇ ਫਿਰ ਬੈਂਗਣਾ ਦਾ ਭੁੱਥਾ ਤੁਸੀਂ ਤੁਸੀਂ ਆਪਣੇ ਖਾ ਸਕਦੇ ਹੈਗੇ, ਮਿਰਚਾਂ ਥੋੜੀਆਂ ਘੱਟ ਰੱਖਿਓ, ਆਪਣੇ ਨਾਰਮਲ ਜਿਹਾ ਜਿਸ ਤਰ੍ਹਾਂ ਬਣਾ ਕੇ ਬੈਂਗਣਾ ਦਾ ਪੋਥਾ ਰੋਜ਼ ਖਾਓ, ਇਹ ਵੀ ਫਿਰ ਕਰੇਲੇ ਇਹਦੇ ਵਿੱਚੋਂ ਵਧੀਆ ਰਹਿੰਦੇ ਹੈਗੇ, ਕਰੇਲੇ ਤੁਸੀਂ ਖਾ ਸਕਦੇ ਹੈਗੇ, ਜਾਂ ਫਿਰ ਹਰੜ ਬਿਹੜਾ ਮਗਾ ਇਹ ਬਰਾਬਰ ਬਰਾਬਰ ਲੈ ਕੇ ਇੱਕ ਚਮਚੇ ਦੀ ਕਾੜਾ ਜਿਹਾ ਬਣਾ ਕੇ ਤੁਸੀਂ ਆਪਣੇ ਚਾਹ ਜੀ ਬਣਾ ਕੇ ਉਹ ਤੁਸੀਂ ਪੀ ਸਕਦੇ ਹੈਗੇ ਇਹਦੇ ਵਿੱਚ। ਜਿਹੜੇ ਕਹਿੰਦੇ ਸੀ ਕਿ ਆਪਣੇ ਸੋਜ ਹੈਗੀ ਬਾਡੀ ਚ, ਉਹ ਵਿੱਚ ਮੈਂ ਬੀਜ ਕਸਣੀ ਤੇ ਮਕੋਹ ਦੇ ਬੀਜ ਇਹ ਬਰਾਬਰ ਬਰਾਬਰ ਲੈ ਕੇ ਮਿਕਸ ਕਰ ਲਓ, ਇੱਕ ਚਮਚੇ ਦੀ ਚਾਹ ਜੀ ਬਣਾ ਕੇ ਤੁਸੀਂ ਉਹਨੇ ਪੀਣੀ ਹੈਗੀ ਜੀ ਇਹ ਸਵੇਰ ਸਾਂਝ। ਜਾਂ ਕੋਲੈਸਟ੍ਰੋਲ ਹੈਗਾ ਉਹ ਵੀ ਠੀਕ ਕਰ ਦੂਗਾ, ਇਹ ਜਿਹੜੇ ਬੋਡੀ ਮਾਸ ਸੋਜ ਜੀ ਰਹਿੰਦੀ ਹੈਗੀ ਉਹ ਵੀ ਆਪਣੇ ਠੀਕ ਕਰ ਦੂਗਾ। ਨਹੀਂ ਤਾਂ ਪੁਨਰਵਾ ਆਸਵ ਲਿਕਡ ਦਵਾਈ ਹੈਗੀ ਇਹ ਮੰਗਵਾ ਲਓ ਤੁਸੀਂ, ਉਹ ਤੁਸੀਂ ਆਪਣੇ ਪੀ ਸਕਦੇ ਹੈਗੇ, ਜਿਸ ਤਰ੍ਹਾਂ ਬੋਤਲ ਦੇ ਉੱਤੇ ਲਿਖਿਆ ਹੋਊਗਾ ਦੋ ਚਮਚੇ ਜਾਂ ਚਾਰ ਚਮਚੇ ਇਸ ਤਰ੍ਹਾਂ ਲਿਖੀ ਹੋਊਗੀ ਖੁਰਾਕ, ਉਹਦੇ ਮੁਤਾਬਿਕ ਤੁਸੀਂ ਆਪਣੇ ਪੀ ਲਿਓ। ਪੁਨਰਵਾ ਆਸਵ ਹੈਗਾ ਜੀ ਦਵਾਈ ਦਾ ਨਾਮ, ਇਹ ਹਰੇਕ ਕਿਸਮ ਦਾ ਸੋਜਾ ਸਾਜਾ ਹੋਵੇ ਉਹਦੇ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਗਾਜਰਾਂ ਦੇ ਜੂਸ ਦੇ ਵਿੱਚ ਮਾਂ ਇੱਕ ਕੱਪ ਘਰ ਕੱਢਣਾ ਹੈਗਾ ਜੂਸ, ਗਾਜਰਾਂ ਦਾ ਜੂਸ ਅੱਧਾ ਚਮਚਾ ਵਿੱਚ ਮੈਂ ਸੁੰਡ ਮਿਲਾਣੀ ਹੈਗੀ ਤੇ ਦੋ ਚਮਚੇ ਮਕੋਹ ਦਾ ਰਸ, ਇਹ ਵੀ ਤੁਸੀਂ ਆਪਣੇ ਮਿਲੇ ਜਾਊਗਾ ਸਟੋਰਾਂ ਚ ਮਕੋਹ ਦਾ ਰਸ, ਇਹ ਤੁਸੀਂ ਆਪਣੇ ਮਿਕਸ ਕਰਕੇ ਪੀ ਲਓ, ਇਹ ਵੀ ਆਪਣੇ ਠੀਕ ਹੈਗੀ। ਅੱਛਾ ਜੀ, ਫਿਰ ਆਪਣੇ ਤਰਪੀਨ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ, ਜਿੱਥੇ ਤਰੇ ਹੱਥਾਂ ਪੈਰਾਂ ਤੇ ਸੋਜ ਹੈਗੀ ਉਹ ਆਪਣੇ ਠੀਕ ਕਰ ਦਿੰਦੀ ਹੈਗੀ ਇਹ। ਫਿਰ ਗੂਗਲ ਦੀਆਂ ਗੋਲੀਆਂ ਵੀ ਸੋਜ ਨੂੰ ਠੀਕ ਕਰ ਦਿੰਦੇ ਆ, ਗੂਗਲ ਦੀਆਂ ਗੋਲੀਆਂ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚ। ਅੱਗੇ ਫੁੰਸੀਆਂ ਥੋੜੇ ਫੁੰਸੀਆਂ ਜੇ ਵਾਸਤੇ ਕਹਿੰਦੇ ਸੀਗੇ, ਅਜੇ ਫੁੰਸੀਆਂ ਬਰੀਕ ਬਰੀਕ ਨਿਕਲੀਆਂ ਹੋਈਆਂ। ਦਾਲ ਚੀਨੀ ਨੂੰ ਆਪਣੇ ਸ਼ਹਿਦ ਦੇ ਵਿੱਚ ਮਿਕਸ ਕਰਕੇ ਪੇਸਟ ਜਿਹਾ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ, ਨਹੀਂ ਤਾਂ ਪਿਆਜ ਨੂੰ ਇਹ ਗ੍ਰਾਇੰਡ ਕਰਕੇ ਉਹ ਵੀ ਮਲ ਕੇ ਦੇਖ ਲਓ, ਉਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ ਫੁੰਸੀਆਂ ਫੁੰਸੀਆਂ ਜਿਹੜੀਆਂ ਹੁੰਦੀਆਂ। ਜਾਂ ਕਰੇਲੇ ਦੇ ਰਸ ਦੇ ਵਿੱਚ ਨਿੰਬੂ ਨੂੰ ਜੋੜ ਕੇ ਉਹ ਤੁਸੀਂ ਆਪਣੇ ਲਗਾ ਕੇ ਦੇਖ ਸਕਦੇ ਹੈਗੇ। ਹਲਦੀ ਦਾ ਤੇਲ ਜੇ ਤੁਹਾਨੂੰ ਮਿਲਦਾ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਿੰਮ ਦੇ ਤੇਲ ਦੇ ਵਿੱਚ ਔਲਿਆਂ ਦਾ ਪਾਊਡਰ ਜਾਂ ਮਿਲਾ ਕੇ ਨਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਫੁੰਸੀਆਂ ਫਾਂਸੀਆਂ ਦੇ ਲਗਾ ਦੋ, ਉਹ ਵੀ ਠੀਕ ਕਰ ਦਿੰਦੀਆਂ ਹੈਗੀਆਂ। ਫਿਰ ਨਹੀਂ ਤਾਂ ਹਲਦੀ ਵਾਲਾ ਦੁੱਧ ਤੁਸੀਂ ਆਪਣੇ ਪੀ ਲਓ, ਇਹ ਵੀ ਫੁੰਸੀਆਂ ਵਾਸਤੇ ਠੀਕ ਰਹਿੰਦਾ ਹੈਗਾ ਇਹ। ਗੋਡਿਆਂ ਦੇ ਦਰਦ ਵਾਸਤੇ ਪੁੱਛਦੇ ਸੀਗੇ, ਇਹਦੇ ਵਿੱਚ ਤੁਸੀਂ ਆਪਣੇ ਲੈਣਾ ਹੈਗਾ ਸਾਲਮ ਪੰਜਾ, ਸਾਲਮ ਮਿਸ਼ਰੀ, ਸਫੇਦ ਮੁਸਲੀ, ਬਰਾਬਰ ਬਰਾਬਰ ਚੀਜ਼ਾਂ ਲੈਣੀਆਂ ਹੈਗੀਆਂ। ਅੱਧਾ ਚਮਚਾ ਤੁਸੀਂ ਆਪਣੇ ਕੋਸੇ ਪਾਣੀ ਨਾਲ ਲੈਣਾ ਹੈਗਾ, ਵਧੀਆ ਚੀਜ਼ ਹੈਗੀ ਗੋਡਿਆਂ ਦੇ ਦਰਦ ਵਾਸਤੇ। ਫਿਰ ਦੋ ਕੁ ਅਖਰੋਟ ਤੁਸੀਂ ਰੋਜ਼ ਖਾ ਲਿਆ ਕਰੋ, ਜਾਂ ਨਾਰੀਅਲ ਦੀ ਗਿਰੀ ਖਾ ਲਈ, ਇਹ ਵੀ ਗੋਡਿਆਂ ਵਾਸਤੇ ਵਧੀਆ ਚੀਜ਼ ਹੈ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਸਰੰਜਾ, ਮੇਥੀ, ਕਲੌਂਜੀ, ਸੁੰਡ, ਅਸਗੰਧ, ਇਹ ਲੈ ਕੇ ਤੁਸੀਂ ਇੱਕ ਚਮਚਾ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਪੇਸਾ ਐਲੋਵੀਰਾ ਇਹ ਵੀ ਦੱਸਿਆ ਪਹਿਲਾਂ 10 ਕੇ ਹਟਿਆ ਮੈਂ, ਗੋਡਿਆਂ ਦੇ ਦਰਦ ਵਾਸਤੇ ਵੀ ਠੀਕ ਰਹੂਗਾ। 2 ਇੰਚ ਦਾ ਟੁਕੜਾ ਕੀਵਾ ਭੁੰਨ ਕੇ ਨੂਨ ਕਾਲੀ ਮਿਰਚ ਪਾ ਕੇ ਤੁਸੀਂ ਉਹ ਖਾ ਸਕਦੇ ਹੈਗੇ। ਜਾਂ ਫਿਰ ਤੁਸੀਂ ਜੋੜਾਂ ਦਾ ਦੁੱਧ ਹੋਵੇ ਚਾਹੇ ਗੋਡਿਆਂ ਦਾ ਦੁੱਧ ਹੋਵੇ, ਇਹਨਾਂ ਲੈਣੀ ਹੈਗੀ ਹਾਲੋਂ, ਕਲੌਂਜੀ, ਮੇਥੀ, ਅਜਵਾਇਣ, ਇਹ ਚੀਜ਼ਾਂ ਬਰਾਬਰ ਬਰਾਬਰ ਲੈ ਕੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਤੁਸੀਂ ਇਹ ਖਾ ਸਕਦੇ ਹੈਗੇ। ਅੱਛਾ ਜੀ, ਅੱਗੇ ਚੱਲਦੇ ਹੈਗੇ। ਜਿਹੜੇ ਕਹਿੰਦੇ ਪਿਸ਼ਾਬ ਜ਼ਿਆਦਾ ਹੈ ਤਾਂ ਉਹ ਤੁਸੀਂ ਆਪਣੇ ਮੇਥੀ ਸਬਜ਼ੀ ਖਾਓ, ਸ਼ਾਮ ਨੂੰ ਤੁਸੀਂ ਪਾਲਕ ਦੀ ਸਬਜ਼ੀ ਖਾਓ, ਇਹ ਵੀ ਵਧੀਆ ਰਹਿੰਦੀ, ਸ਼ਾਮ ਦੇ ਵੇਲੇ ਖਾਣੀ ਹੈਗੀ। ਅੱਛਾ, ਰੋਟੀ ਖਾਣੇ ਦੇ ਬਾਅਦ ਕੇਲਾ ਖਾ ਸਕਦੇ ਹੈਗੇ, ਅੰਗੂਰ ਵਧੀਆ ਚੀਜ਼ ਰਹਿੰਦੀ ਹੈਗੀ ਇਹਦੇ ਵਿੱਚੋਂ। ਫਿਰ ਸ਼ਹਿਦ ਵੀ ਠੀਕ ਰਹਿੰਦਾ ਹੈਗਾ, ਚਾਹੇ ਪਾਈਨਐਪਲ ਦੇ, ਇਹ ਵੀ ਤੁਸੀਂ ਆਪਣੇ ਚਮਚਾ ਦੋ ਚਮਚੇ ਸ਼ਹਿਦ ਰੋਜ਼ ਲਾ ਜੋ ਖਾਣ, ਇਹ ਵੀ ਠੀਕ ਰਹਿੰਦਾ ਹੈਗਾ। ਜਾਂ ਫਿਰ ਨਹੀਂ ਤਾਂ ਚੰਦਰ ਪ੍ਰਭਾ ਬੱਟੀ, ਇਹ ਤੁਸੀਂ ਆਰਡਰ ਦੇ ਕੇ ਮੰਗਵਾ ਲਓ, ਚੰਦਰ ਪ੍ਰਭਾ ਬੱਟੀ, ਦੋ ਗੋਲੀਆਂ ਸਵੇਰ ਨੂੰ, ਦੋ ਗੋਲੀਆਂ ਸ਼ਾਮ ਨੂੰ, ਇਹ ਵੀ ਪਿਸ਼ਾਬ ਕੰਟਰੋਲ ਵਾਸਤੇ ਵਧੀਆ ਚੀਜ਼ ਹੈਗੀ ਜੀ ਸਾਰੇ ਵਾਸਤੇ। ਬਲੱਡ ਪ੍ਰੈਸ਼ਰ ਵਾਸਤੇ ਪੁੱਛਦੇ ਸੀਗੇ, ਉਹਦੇ ਵਾਸਤੇ ਆਪਣੇ ਤੁਸੀਂ ਤਰਬੂਜ ਦੇ ਬੀਜ ਲੈਣੇ ਹੈਗੇ, ਇਹ ਗਰੀਆਂ ਜਿਹੀਆਂ ਜਿਹੜੀਆਂ 4 ਮਗਜ ਹੁੰਦੇ ਨਾ, ਇਸ ਤਰ੍ਹਾਂ ਉਸ ਤਰ੍ਹਾਂ ਮਿਲ ਜਾਂਦੇ ਤਰਬੂਜ ਦੇ ਬੀਜ ਸਾਡੇ ਕਹਿੰਦੇ ਸਟੋਰਾਂ ਚ ਪਏ ਸਾਰਿਆਂ ਚ
ਜੀ,
ਉਹ ਤੁਸੀਂ ਆਪਦੇ ਲੈ ਲਓ ਤੇ ਖਸ ਖਸ ਇਹ ਬਰਾਬਰ ਬਰਾਬਰ ਲੈਣੀ ਹੈਗੀ, ਇੱਕ ਚਮਚਾ ਸਵੇਰ ਨੂੰ, ਇੱਕ ਚਮਚਾ ਸ਼ਾਮ ਨੂੰ। ਇਹ ਉਹਨੇ ਰੀਸੈਂਟਲੀ ਸਾਡੇ ਰਿਸ਼ਤੇਦਾਰੀ ਮਾ ਸੀਗਾ ਜੀ ਲੇਡੀ, ਤੇ ਉਹਨੇ ਉਹਨੇ ਫੋਨ ਕਰਕੇ ਉਹਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਲੱਗ ਗਈ ਸੀ ਗਿਰਣ, ਇਹ ਨੁਕਸੇ ਨਾਲ ਉਹਨੇ ਉਹਨੂੰ 3-4 ਵੀਕਾਂ ਹੋ ਗਈਆਂ ਉਹਨੂੰ ਖਾਂਦੇ ਨੂੰ, ਕਹਿੰਦੀ ਤੁਸੀਂ ਮੇਰਾ ਹੁਣ ਕੰਟਰੋਲ ਚ ਆ ਗਿਆ ਬਲੱਡ ਪ੍ਰੈਸ਼ਰ ਇਸੀ ਨੁਕਸੇ ਨਾਲ।
ਠੀਕ ਹੈ,
ਹਾਂ ਤੁਸੀਂ ਇਹ ਵੀ ਯੂਜ ਕਰ ਸਕਦੇ ਹੈਗੇ। ਫਿਰ ਟਮਾਟਰ ਦਾ ਜੂਸ ਕਰ ਕੱਢ ਕੇ ਤੁਸੀਂ ਵਿਚਾਂ ਸ਼ਹਿਦ ਮਿਲਾ ਕੇ ਤੁਸੀਂ ਉਹ ਪੀ ਸਕਦੇ ਹੈਗੇ, ਇਹ ਵੀ ਕੰਟਰੋਲ ਕਰਦਾ ਹੈਗਾ ਬਲੱਡ ਪ੍ਰੈਸ਼ਰ ਨੂੰ। ਜਾਂ ਫਿਰ ਤ੍ਰਿਫਲਾ ਪਾਊਡਰ ਤੁਸੀਂ ਸਟਾਰਟ ਕਰ ਦੋ ਪੀਣਾ, ਢਿੱਡ ਠੀਕ ਹੋ ਜੂਗਾ, ਕਿਤੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦਾ ਹੈਗਾ। ਇੱਕ ਚਮਚਾ ਤ੍ਰਿਫਲਾ ਪਾਊਡਰ ਰਾਤ ਨੂੰ ਪਾਣੀ ਵੀ ਰੱਖ ਦੋ, ਸਵੇਰ ਨੂੰ ਪੀ ਲਓ, ਫਿਰ ਜੇ ਤੁਸੀਂ ਆਪਣੇ ਗਾਜਰਾਂ ਦਾ ਜੂਸ ਤਾਜ਼ਾ ਕੱਢ ਕੇ ਇੱਕ ਨਿੰਬ ਨੂੰ ਜੋੜ ਕੇ ਤੁਸੀਂ ਆਪਣੇ ਪੀਣ ਲਾ ਜੋ, ਚਾਹੇ ਆਪਣੇ ਐਪਲਾਂ ਦਾ ਜੂਸ ਘਰ ਕੱਢ ਕੇ ਤੇ ਇੱਕ ਨਿੰਬ ਨੂੰ ਜੋੜ ਕੇ ਤੁਸੀਂ ਉਹ ਭਾਵੇਂ ਪੀ ਸਕਦੇ ਹੈਗੇ। ਤੇ ਤਰਬੂਜ ਇਹਦੇ ਵਿੱਚ ਬਹੁਤ ਵਧੀਆ ਕੰਮ ਕਰਦਾ ਜੀ, ਵਾਟਰਮੈਲਨ ਇਹਦਾ ਤੁਸੀਂ ਜਿਆਦਾ ਯੂਜ ਕਰੋ, ਚਾਹੇ ਤਾਂ ਘਰ ਲਿਆ ਕੇ ਤਰਬੂਜ ਨਾਲ ਉਹਨੇ ਜੂਸ ਕੱਢ ਕੇ ਆਪਣੇ ਉਹ ਪੀਏ ਕਰੋ, ਨਿੰਬੂ ਨੂੰ ਜੋੜ ਲਿਆ, ਨਿੰਬੂ ਦਾ ਥੋੜਾ ਜਿਹਾ ਜਿਆਦਾ ਯੂਜ ਕਰੋ। ਇਹ ਜਿਹੜੀ ਆਪਣੇ ਨਾੜੀਆਂ ਹੁੰਦੀਆਂ ਨਾ ਬਲੱਡ ਲਿਜਾਣੇ ਵਾਲੀਆਂ, ਇਹ ਸਾਰਾ ਰਿਲੈਕਸ ਜਿਹਾ ਕਰ ਦਿੰਦਾ, ਉਹਨਾਂ ਨੂੰ ਖੁੱਲੀਆਂ ਕਰ ਦਿੰਦਾ, ਇਸ ਤਰ੍ਹਾਂ ਬਲੱਡ ਦੀ ਸਰਕੂਲੇਸ਼ਨ ਆਪਣੇ ਫਿਰ ਠੀਕ ਹੁੰਦੀ ਰਹਿੰਦੀ ਹੈਗੀ ਇਹਦੇ ਨਾਲ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ।
ਸਮਾਂ ਹੋ ਗਿਆ ਜੀ ਹੁਣ,
ਚਲੋ ਠੀਕ ਹੈ ਜੀ, ਬਾਕੀ ਜਿਹੜੇ ਹੈਗੇ ਅਗਲੇ ਹਫਤੇ ਸਹੀ ਜੀ।
ਠੀਕ ਹੈ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ।
ਓਕੇ ਸਾਰੇ ਸਰੋਤਿਆਂ ਸਤਿ ਸ੍ਰੀ ਅਕਾਲ ਜੀ।
ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ, ਜਾਣ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ ਜਿਨ੍ਹਾਂ ਨੇ ਸਿਹਤ ਸੰਭਾਲ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ ਸਹਿਯੋਗ ਕੀਤਾ। ਬੀਸਲਾ ਪਰਿਵਾਰ ਬੇਕਰਸਫੀਲਡ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ ਬਲਵੰਤ ਮਾਂਗਟ ਓਹਾਇਓ, ਕਰਨੈਲ ਸਿੰਘ ਰੰਧਾਵਾ ਟਰਲੋਕ, ਸਤਨਾਮ ਸਿੰਘ, ਸਰਬਜੀਤ ਕੌਰ ਬੈਂਸ ਮੰਟੀਕਾ, ਸਵਰਨ ਸਿੰਘ ਰੋਜ਼ਵੈਲ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ ਯੂਨੀਵਰਸਿਟੀ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ, ਬਿੰਦਰਾ ਲਾ ਫਰਮ ਐਲ ਗਰੋਵ, ਹਰਜੀਤ ਸਿੰਘ ਲੈਥਰੋਪ, ਜਰਨੈਲ ਸਿੰਘ, ਚਰਨਜੀਤ ਕੌਰ ਧਾਲੀਵਾਲ ਸੈਕਰਾਮੈਂਟੋ, ਜਸਵੀਰ ਕੌਰ, ਅਜੀਤ ਸਿੰਘ ਸੰਧੂ ਬੇਕਰ।